ਕਲੀਅਰ ਹਾਂ ਜੀ?
ਹਾਂਜੀ ਹਾਂਜੀ ਆਨ ਦਾ ਏਅਰ ਹਾਂ ਜੀ।
ਹਾਂਜੀ ਮੇਰੇ ਦੋ ਸਵਾਲ ਆ ਜੀ। ਇੱਕ ਤਾਂ ਇਹ ਕਿ ਜਿਹੜਾ ਇੱਕ ਪਿੱਛੇ ਜੇ ਪੰਡੋਰਾ ਰਿਪੋਰਟ ਆਈ ਸੀ ਇੱਥੇ ਉਹ ਦੁਨੀਆ ਦੇ ਜਾਂਦੇ ਸੀ ਟਰੱਸਟ ਜਿਹੜੇ ਬਣਾ ਕੇ ਲੋਕਾਂ ਦੇ ਵਿੱਚ ਆਪਣੇ ਕਾਲਾ ਪੈਸਾ ਉਹ 'ਚ ਰੱਖੀ ਜਾਂਦੇ ਆ, ਪਤਾ ਨਹੀਂ ਲੱਗਦਾ। ਤੇ ਪੰਜਾਬ ਦਾ ਜਰਨਲਿਸਟ ਵੀ ਕੋਈ ਏਦਾਂ ਦੀ ਖੋਜ ਕਰ ਸਕਦਾ, ਕਿਉਂਕਿ ਦੋ ਇਲਜ਼ਾਮ ਲੱਗ ਰਹੇ ਹੁਣ ਇਹ ਨਾ ਕਿਉਂਕਿ ਦੋਲਣ ਨੂੰ ਢਾਹ ਲਾ ਲਿਆ। ਇੱਕ ਤਾਂ ਜਿਵੇਂ ਕਹਿੰਦੇ ਵੀ ਜਿਹੜਾ ਡਾਕੀਆ ਰਾਜੇਵਾਲ ਹੁੰਦਾ ਸੀ 25-30 ਸਾਲਾਂ ਦੇ ਵਿੱਚ ਕਰੋੜਪਤੀ ਕਿਵੇਂ ਬਣਿਆ, ਤੇ ਇੱਕ ਹੋਰ ਆਪਣਾ ਰੋਲਦੂ ਕਹਿੰਦੇ ਟਰੱਸਟ ਆ ਤੇ ਇਹਦੇ ਭੱਠੇ ਆ ਕਾਫੀ, ਭੱਠਿਆਂ ਦਾ ਮਾਲਕ ਕਿਵੇਂ ਬਣਿਆ 25-30 ਸਾਲ ਦੇ ਵਿੱਚ, ਇਹ ਵੀ ਆਮ ਪਰਿਵਾਰ ਦਾ ਬੰਦਾ ਸੀ ਕੋਈ, ਇਹਨਾਂ ਦਾ ਬਾਰੇ ਕੋਈ ਜਾਣਕਾਰੀ ਲਿਆ ਸਕਦੇ ਹਾਂ? ਦੂਸਰੀ ਇਹ ਕਿ ਸਵਾਲ ਅਸੀਂ ਪਹਿਲਾਂ ਨਹੀਂ ਕਰੀ ਚੁੱਕੇ, ਹੁਣ ਸਾਲ ਬਾਅਦ ਹੀ ਥੋੜੀ ਸ਼ੱਕ ਜੀ ਪੈਦਾ ਹੋ ਰਹੀ ਆ ਕਿ ਲੋਕਾਂ ਨੇ ਤਾਂ ਇਹਨਾਂ ਨੂੰ ਬਿਠਾਇਆ ਸੀ ਵੀ ਦਿੱਲੀ ਚੱਕ ਕੇ ਪੰਜਾਬ ਦੇ ਲੋਕਾਂ ਨੇ ਵੀ ਜਾਓ ਲੜੋ ਜਾ ਕੇ ਦਿੱਲੀ ਨਾਲ, ਤੇ ਇਹ ਪੰਜਾਬ 'ਚ ਲਾਪੇ ਰੈਲੀਆਂ ਕਰਨ, ਹੁਣ ਵਾਪਸ ਆ ਕੇ ਫਿਰ 25-30 ਲੱਖ ਰੁਪਈਆ ਇਹ ਖਰਚ ਕੇ ਇੱਕ ਰੈਲੀ ਤੇ ਉਹਦਾ ਕੀ ਬੈਨੀਫਿਟ ਹੋ ਰਿਹਾ, ਸੈਂਟਰ ਤੇ ਕੀ ਪ੍ਰੈਸ਼ਰ ਬਣ ਰਿਹਾ ਉਹਦੇ ਕੋਸ ਕਰਨ ਦੇ ਨਾਲ, ਕਿਉਂਕਿ ਜੇ ਰਾਜਪਾਲ ਸਟੇਜ ਤੋਂ ਬੋਲਦਾ ਆ ਦਿੱਲੀ ਦੀ ਤੋਂ ਤਾਂ ਕਰੋੜਾਂ ਲੋਕ ਸੁਣਦੇ ਆ ਦੁਨੀਆ ਭਰ ਦੇ ਵਿੱਚ, ਹੁਣ ਜੇ ਪਿੰਡ ਪਿੰਡ 'ਚ ਜਾ ਕੇ ਮੈਂ 50-50 ਹਜ਼ਾਰ ਦੇ ਇਕੱਠ ਨੂੰ ਕਿਹੜੀ ਨਵੀਂ ਗੱਲ ਮੈਂ ਦੱਸ ਰਿਹਾ ਜਾ ਕੇ ਜਿਹੜੀ ਪਿਛਲੇ ਸਾਲ ਰੈਲੀਆਂ 'ਚ ਭੁੱਲ ਗਏ ਆਪਾਂ ਦੱਸਣੀ। ਪੋਲੀਟੀਕਲ ਇਹ ਪਾਰਟੀ, ਪੋਲੀਟੀਕਲ ਪਾਰਟੀ ਤਾਂ ਕਹਿੰਦੇ ਅਸੀਂ ਬਣਾਉਣੀ ਨਹੀਂ, ਇਲੈਕਸ਼ਨ ਲੜਨੇ ਨਹੀਂ ਗਏ, ਤਾਂ ਫਿਰ ਇਹਦਾ ਕੀ ਬੈਨੀਫਿਟ ਆ ਮੋਰਚੇ ਨੂੰ, ਮਾੜਾ ਜਿਹਾ ਇਹਦਾ ਦੱਸੋ।
ਬਿਲਕੁਲ ਜੀ, ਬੜੇ ਵਾਜੂ ਸਵਾਲ ਨੇ ਤੁਹਾਡੇ। ਹਾਂਜੀ
ਜਿਹੜਾ ਨਾ ਪਹਿਲਾਂ ਹੈਗਾ ਜਿਵੇਂ ਇਹਦਾ ਜਿਹੜਾ ਖੁਲਾਸੇ ਹੋਏ ਹੈਗੇ ਨੇ ਐਕਸਪ੍ਰੈਸ ਗਰੁੱਪ ਨੇ ਜਿਹਨੇ ਕੁਛ ਨਾ ਮਿਲ ਕੇ ਕੀਤੇ ਨੇ, ਬਿਲਕੁਲ ਕਰ ਸਕਦਾ ਪੰਜਾਬ ਦਾ ਵੀ ਕੋਈ ਜਰਨਲਿਸਟ ਕਰ ਸਕਦਾ ਇਹਦੇ ਲਈ। ਮੋਟੀਆਂ ਜਿਹੀਆਂ ਗੱਲਾਂ ਕੀ ਨੇ ਬਾਈ ਜੀ, ਇੱਕ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਖੁਲਾਸਾ ਸੀਗਾ ਇਹਦੇ ਵਿੱਚ ਸੈਂਕੜੇ ਮੁਲਕਾਂ ਦੇ ਜਰਨਲਿਸਟ ਸ਼ਾਮਲ ਸੀ ਤੇ ਮੀਡੀਆ ਗਰੁੱਪ ਸ਼ਾਮਲ ਸੀਗੇ। ਉਹਦੇ ਵਿੱਚ ਹੁੰਦਾ ਕੀ ਹੈ ਕਿ ਇਹ ਜੁਆਇੰਟ ਐਕਸ਼ਨ ਹੁੰਦਾ ਹੈਗਾ, ਜੁਆਇੰਟ ਐਕਸ਼ਨ ਵਿੱਚ ਹੋ ਸਕਦਾ ਵੀ ਜਿਵੇਂ ਮੰਨ ਲਓ ਮੈਂ ਤੁਹਾਨੂੰ ਦੱਸਦਾ ਵੀ ਵਾਇਰ ਨੇ ਕੀਤਾ ਸੀਗਾ ਇਹ ਤੋਂ ਪਹਿਲਾਂ, ਜਿਹੜਾ ਕੁਛ ਦਿਨ ਪਹਿਲਾਂ ਖੁਲਾਸਾ ਸੀ ਜਿਹਦੇ ਵਾਇਰ ਵੀ ਸ਼ਾਮਲ ਸੀਗਾ ਆਪਣੇ ਫੋਨ ਆਹ ਟੇਪ ਵਾਲਾ, ਉਹਦੇ ਵਿੱਚ ਆਪਣੇ ਇੱਕ ਪੰਜਾਬ ਦੀ ਜਰਨਲਿਸਟ ਕੁੜੀ ਵੀ ਸ਼ਾਮਲ ਸੀ, ਬਾਹਰ 'ਚ ਕੰਮ ਕਰਦੀ ਸੀਗੀ ਪਵਨਜੋਤ ਕੌਰ ਕੁੜੀ ਸੀਗੀ। ਉਦੋਂ ਹੈ ਨਾ ਵੀ ਟੀਮ 'ਚ ਨਾਂ ਨਹੀਂ ਹੁੰਦਾ ਕਈ ਵਾਰ, ਹੈ ਨਾ, ਹੋ ਸਕਦੇ ਨੇ ਉਹਨਾਂ ਦੇ ਵਿੱਚ ਕੈਪੇਬਿਲਿਟੀ ਹੋ ਸਕਦੀ ਆ, ਪਰ ਪੰਜਾਬ ਦੀ ਇੱਕ ਨਾ ਵੱਡੀ ਤਰਾਸਦੀ ਹੈਗੀ ਹੈ ਕਿ ਪੰਜਾਬ 'ਚ ਨਾ ਜਰਨਲਿਸਟ ਦੀ ਪਰਿਭਾਸ਼ਾ ਹੀ ਕੁਛ ਹੋਰ ਹੈ, ਸਰਕਾਰ ਦੇ ਨਾਲੋਂ ਮੁੱਖ ਮੰਤਰੀ ਦੇ ਨਾਲੋਂ ਸਰਕਾਰ ਦੀ ਜਿਹੜੀ ਸਹਿਮਤੀ ਨਾਲ ਕੋਠੀਆਂ ਲੈ ਲਈਆਂ ਇਹ ਕੰਮ ਜਿਹੜਾ ਇੱਥੇ ਤੱਕ ਮਹਦੂਦ ਹੈਗਾ। ਸਟੋਰੀ ਕੀ ਹੁੰਦੀ ਹੈ, ਸਟੋਰੀ ਦਾ ਜਿਹੜਾ ਹੈਗਾ ਨੂੰ ਕਿਵੇਂ ਸਟੋਰੀ ਜਿਹੜੀ ਕਰਨੀ ਹੈ, ਕਿਵੇਂ ਜਿਹੜਾ ਖੁਫੀਆ ਰਿਪੋਰਟਿੰਗ ਕਰਨੀ ਹੈ, ਇਹ ਕੰਮ ਬਹੁਤ ਘੱਟ ਹੈ ਗਿਣਤੀ ਦੇ ਬੰਦੇ ਕਰਦੇ ਹੈਗੇ ਨੇ। ਜਿਵੇਂ ਮੰਨ ਲਓ ਕਿ ਮਾਈਨਿੰਗ ਉੱਤੇ ਪ੍ਰਭਜੀਤ ਨੇ ਸਟੋਰੀ ਕੀਤੀ ਸੀ ਕੈਰਵਾਨ ਦੇ ਵਿੱਚ, ਇਸੇ ਤਰ੍ਹਾਂ ਨਸ਼ਿਆਂ ਦੇ ਉੱਤੇ ਕਈ ਹੈ, ਇਹਨਾਂ ਦੇ ਕੰਮ ਹੋਏ ਹੈਗੇ ਨੇ। ਇੱਕ ਅੱਧੀ ਸਟੋਰੀ ਮੇਰੀ ਵੀ ਹੈਗੀ ਹੈ, ਹਾਲਾਂਕਿ ਮੈਂ ਆਪਣੀ ਪਿੱਠਾ ਆਪਣੀ ਥੱਪਾਉਣਾ ਚਾਹੁੰਦਾ ਹੈਗਾ। ਮਸਲਾ ਇਹ ਹੈਗਾ ਵੀ ਉਹ ਗਿਣਤੀ ਬਹੁਤ ਘੱਟ ਹੈਗੀ ਹੈ, ਇਹ ਤਾਂ ਨੀ ਵੀ ਪੰਜਾਬ ਦੇ ਕਰ ਨੀ ਸਕਦੇ, ਕਰ ਸਕਦੇ ਨੇ, ਪਰ ਚੀਜ਼ ਇਹ ਹੈਗੀ ਇੱਕ ਤਾਂ ਜਿਹੜੇ ਏਦਾਂ ਦੇ ਵੱਡੇ ਵੱਡੇ ਐਕਸ਼ਨ ਆ ਜਿਹਨਾਂ ਦੇ ਜਿਹੜੇ ਤੁਸੀਂ ਉਦਾਹਰਣ ਦਿੱਤੀ, ਇਹ ਤਾਂ ਸੰਯੁਕਤ ਰੂਪ ਚ ਹੁੰਦੇ ਨੇ, ਬਹੁਤ ਸਾਰੇ ਨਾ ਮੀਡੀਆ ਗਰੁੱਪਸ ਦੇ ਵਿੱਚ ਸ਼ਾਮਿਲ ਹੁੰਦੇ ਨੇ, ਫਿਰ ਬਕਾਇਦਾ ਟ੍ਰੇਨਿੰਗ ਹੁੰਦੀ ਹੈ ਉਹਨਾਂ ਮੀਡੀਆ ਗਰੁੱਪਸ ਦੇ ਵਿੱਚ, ਫਿਰ ਪੱਤਰਕਾਰ ਛਾਂਟੇ ਜਾਂਦੇ ਨੇ, ਫਿਰ ਉਹਨਾਂ ਨੂੰ ਉਹਨਾਂ ਉੱਤੇ ਇੱਕ ਨਿਗਾਹ ਰੱਖੀ ਜਾਂਦੀ ਆ, ਮਤਲਬ ਵੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਹਰ ਦਿਨ ਬਾਅਦ ਵੀ, ਤੁਸੀਂ ਇੱਥੇ ਇਹਨੂੰ ਆਏ ਕਰੋ, ਡਾਟਾ ਇਕੱਠਾ ਕਰ ਲਿਆ, ਫਿਰ ਡਾਟੇ ਦੀ ਪੁੱਛਾਣ ਕਰੋ, ਅੱਛਾ ਫਿਰ ਇਹ ਆਹ ਜਿਹੜੇ ਹੈਗੇ ਆ, ਮੰਨ ਲਓ ਕਿ ਤੁਸੀਂ ਕੋਈ ਫੋਨ ਦੀ ਜਿਹੜੀ ਫੋਨ ਟੈਪਿੰਗ ਉੱਤੇ ਕਰ ਰਹੇ ਹੋ, ਫਿਰ ਫੋਨ ਦੀਆਂ ਕੰਪਨੀਆਂ ਦੇ ਬਾਰੇ ਪੜਤਾਲ ਕਰੋ, ਇਹ ਇੱਕ ਲੰਮਾ ਪ੍ਰੋਸੈਸ ਹੁੰਦਾ, ਇਹਨੂੰ ਕਈ ਵਾਰ ਸਾਲ ਵੀ ਲੱਗ ਜਾਂਦਾ, ਹੋ ਸਕਦੇ ਨੇ, ਪਰ ਹਾਲ ਦੀ ਘੜੀ ਪੰਜਾਬ 'ਚ ਖੋਜੀ ਪੱਤਰਕਾਰ ਬਹੁਤ ਘੱਟ ਨੇ, ਉਂਗਲਾਂ 'ਤੇ ਗਿਣੇ ਜਾਣ ਯੋਗੇ ਨੇ। ਇੱਕ ਤਾਂ ਇਹ ਤੁਹਾਡਾ ਜਵਾਬ ਹੈਗਾ ਤੁਹਾਡੀ ਗੱਲ, ਦੂਜਾ ਜਿਹੜਾ ਹੈਗਾ ਕਿ ਜੇ ਮੈਨੂੰ ਰੁਲਦੀਪ ਸਿੰਘ ਮਾਨਸਾ ਦੀ ਜਾਇਦਾਦ ਬਾਰੇ ਕੁਛ ਨਹੀਂ ਪਤਾ, ਮੈਂ ਪਿੱਛੇ ਤੇ ਗਿਆ ਵੀ ਸੀ, ਪਰ ਗੱਲਾਂ ਉੱਡੀਆਂ ਸੀਗੀਆਂ, ਇੱਕ ਦੇਸੀ ਜਿਹਾ ਉਹਦਾ ਘਰ ਹੈ, ਆਮ ਜਿਵੇਂ ਆਪਣੇ ਪਿੰਡਾਂ ਦੇ ਸਮਾਲ ਵਿੱਚ ਹੁੰਦੇ ਨੇ ਘਰ, ਉਸ ਤਰ੍ਹਾਂ ਦਾ ਘਰ ਹੈ, ਖੇਤੀਬਾੜੀ ਕਰਦਾ ਉਹ ਪਰਿਵਾਰ, ਇੱਥੋਂ ਤੱਕ ਕਿ ਆਮ ਬੜੇ ਸਧਾਰਨ ਜਿਹੇ ਕੱਪੜੇ ਨੇ ਉਹਨਾਂ ਦੇ, ਇੰਨਾ ਕੀ ਪਤਾ ਹੈਗਾ, ਹੋਰ ਕੋਈ ਜਾਇਦਾਦ ਉਹਦੀ ਕੋਈ ਏਡੀ ਗੱਲਬਾਤ ਹੈ ਨੀ ਗੀ। ਰਾਜੇਵਾਲ ਦਾ ਇਹ ਰਿਹਾ ਬਾਈ ਜੀ, ਤੁਹਾਨੂੰ ਪਤਾ ਵੀ ਰਾਜੇਵਾਲ ਦਾ ਜਿਹੜਾ ਪਹਿਲਾਂ ਜਿਵੇਂ ਮੈਂ ਦੱਸਿਆ ਵੀ 19 ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਨੇ ਉਹ ਖੱਬੇ ਸੱਜੇ ਹੁੰਦੀਆਂ ਰਹੀਆਂ ਨੇ, ਰਾਜੇਵਾਲ ਵਾਲੀ ਜਥੇਬੰਦੀ ਉਸ ਕੈਟਾਗਰੀ ਦੇ ਵਿੱਚ ਹੈਗੀ ਆ, ਅੱਜ ਦੀ ਘੜੀ ਅੰਦੋਲਨ 'ਚ ਵਧੀਆ ਭੂਮਿਕਾ ਨਿਭਾ ਰਿਹਾ। ਹੁਣ ਤੁਹਾਡਾ ਸਵਾਲ ਸੀਗਾ ਵੀ ਦਿੱਲੀ ਹੋਣਾ ਚਾਹੀਦਾ ਸੀਗਾ, ਇਹ ਪੰਜਾਬ 'ਚੋਂ ਰੈਲੀਆਂ ਕਰ ਰਹੇ ਹੈਗੇ ਨੇ, ਦੇਖੋ ਇਹਨਾਂ ਗੱਲਾਂ ਉਹ ਕੈਟਾਗਰੀ ਵੀ ਕਰਦੀ ਸੀਗੀ ਜਿਹੜੀ ਸੰਘਰਸ਼ ਨੂੰ ਆਪਣੇ ਅੰਦੋਲਨ ਦੀ ਆਲੋਚਨਾ ਕਰਦੀ ਸੀ, ਪਰ ਕਮਾਲ ਦੀ ਗੱਲ ਹੈ ਖੁਦ ਵੀ ਉਹ ਜਿਹੜੇ ਦੀਪ ਸਿੱਧੂ ਟਾਈਪ ਕੈਟਾਗਰੀ ਲੱਖੇ ਸਧਾਰਨੇ ਵਾਲੀ ਉਹ ਖੁਦ ਵੀ ਪੰਜਾਬ ਚ ਰੈਲੀਆਂ ਕਰਨ ਲੱਗ ਗਈ ਸੀਗੀ ਇਹੀ ਦੋਸ਼ ਲਾਉਂਦੇ ਲਾਉਂਦੇ ਅਸਲ ਵਿੱਚ ਨਾ ਟੈਕਟਸ ਹੁੰਦੇ ਨੇ ਵੀ ਆਪਾਂ ਦਿੱਲੀ ਵੀ ਰਹਿਣਾ ਦਿੱਲੀ ਰਹਿ ਕੇ ਵੀ ਫਿਰ ਇਕੱਲੇ ਦਿੱਲੀ ਨਹੀਂ ਰਹਿਣਾ ਪੰਜਾਬ ਦੇ ਲੋਕਾਂ ਨੂੰ ਹੋਰ ਉੱਥੇ ਮੋਬਿਲਾਈਜ਼ ਕਰਕੇ ਲੈ ਕੇ ਜਾਣਾ ਹੈਗਾ ਵਾ ਇਹ ਬਾਕੀ ਸੂਬੇ 'ਚ ਵੀ ਆਈ ਚੱਲਦਾ ਜਿਵੇਂ ਤੁਸੀਂ ਹਰਿਆਣੇ 'ਚ ਦੇਖ ਲਓ ਦਿੱਲੀ ਵੀ ਨੇ ਉਹ ਵੱਖ ਵੱਖ ਜਗ੍ਹਾ ਦੇ ਉੱਤੇ ਪੰਚਾਇਤਾਂ ਵੀ ਹੁੰਦੀਆਂ ਯੂਪੀ ਦੇ ਵਿੱਚ ਵੀ ਆਈ ਹੋ ਰਿਹਾ ਹੈਗਾ ਇੱਥੇ ਨਾ ਤੁਸੀਂ ਲੀਡਰਸ਼ਿਪ ਨੇ ਦੇਖਣਾ ਹੁੰਦਾ ਜਿਹੜੀ ਲੜਦੀ ਹੈ ਉਹਨੂੰ ਕਿਵੇਂ ਲੱਗਦਾ ਵੀ ਹੁਣ ਆਪਾਂ ਆਪਣੀ ਜਿਹੜੀ ਸਟਰੈਂਥ ਆ ਉਹ ਕਿੱਥੇ ਰੱਖਣੀ ਆ ਕਿਉਂਕਿ ਇਹਦੇ ਵੱਖ ਵੱਖ ਪੜਾਅ ਹੁੰਦੇ ਨੇ ਤੁਸੀਂ ਲਗਾਤਾਰ ਆਪਣੇ ਬੰਦਿਆਂ ਨੂੰ ਜੋੜਨਾ ਵੀ ਹੁੰਦਾ ਉੱਥੇ ਜਿਹੜੇ ਪਿੰਡਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਗਰਮ ਰੱਖਣਾ ਹੁੰਦਾ ਇਹ ਢੰਗ ਨੇ ਮਤਲਬ ਲੜਾਈ ਦੇ ਮੈਨੂੰ ਲੱਗਦਾ ਵੀ ਲੜਾਈ ਦੇ ਢੰਗ ਦੇ ਉੱਤੇ ਤਾਂ ਬਹੁਤਾ ਉਹਨਾਂ ਨੂੰ ਪਤਾ ਹੁੰਦਾ ਜਿਹਨਾਂ ਨੇ ਲੜ ਰਹੇ ਹੁੰਦੇ ਨੇ ਹਾਂ ਜੇ ਕੋਈ ਵੱਡਾ ਕੋਈ ਗੜਬੜ ਕਰ ਰਹੇ ਨੇ ਫਿਰ ਅਸੀਂ ਸਵਾਲ ਕਰ ਸਕਦੇ ਹਾਂ ਕਿ ਉਹਨਾਂ ਦਾ ਢੰਗ ਹੈ ਵੀ ਉਹ ਪੰਜਾਬ 'ਚ ਵੀ ਕਰ ਰਹੇ ਨੇ ਇਸੇ ਕਰਕੇ ਤੁਸੀਂ ਦੇਖੋ ਇਹਦਾ ਸਟੈਕ ਨਿਕਲਦਾ ਵੀ ਜਦੋਂ ਜਿਵੇਂ ਜਿਵੇਂ ਉਹਨਾਂ ਦੀ ਇੱਕ ਕਾਲ ਆਉਂਦੀ ਹੈ ਪੰਜਾਬ 'ਚ ਬਹੁਤ ਤਕੜਾ ਹੁੰਗਾਰਾ ਮਿਲਦਾ ਇਹ ਇਸੇ ਹਰਿਆਣੇ 'ਚ ਬਹੁਤ ਤਕੜਾ ਹੁੰਗਾਰਾ ਮਿਲਦਾ ਇਹਦਾ ਕਾਰਨ ਵੀ ਇਹੀ ਹੈ ਕਿ ਦਿੱਲੀ ਤੱਕ ਤਾਂ ਲੜਦੇ ਨੇ ਤੇ ਜਿਹੜੀਆਂ ਇਹ ਲਗਾਤਾਰ ਪੰਚਾਇਤਾਂ ਹੁੰਦੀਆਂ ਨਾ ਇਹ ਸਰਗਰਮੀ ਵਾਲੀਆਂ ਹੁਣ ਤੁਹਾਡਾ ਲਾਸਟ ਸਵਾਲ ਸੀਗਾ ਉਹ ਸੀਗਾ ਵੀ ਇਹ ਚੋਣਾਂ ਦੇ ਵਿੱਚ ਭਾਗ ਲੈਣਗੇ ਨਹੀਂ ਦੇਖੋ ਇਹ ਇੱਕ ਬੜਾ ਨਾ ਸਵਾਲ ਆਏ ਹੈਗਾ ਜਿਵੇਂ ਬਹੁਤੇ ਬੰਦੇ ਨੂੰ ਲੱਗਦਾ ਵੀ ਚੋਣਾਂ 'ਚ ਭਾਗ ਲੈ ਕੇ ਸਾਰੇ ਦੁੱਖ ਦੂਰ ਹੋ ਜਾਣਗੇ ਏਦਾਂ ਨੀ ਹੁੰਦਾ ਹੁੰਦਾ ਕਈ ਦਵਾ ਸਮੂਹ ਜਿਹੜੇ ਹੈਗੇ ਆ ਪ੍ਰੈਸ਼ਰ ਗਰੁੱਪ ਉਹ ਪ੍ਰੈਸ਼ਰ ਗਰੁੱਪ ਲਈ ਹੀ ਬਣੇ ਹੁੰਦੇ ਹੈਗੇ ਨੇ ਤੇ ਦੂਜੀ ਚੀਜ਼ ਹੈਗੀ ਵੀ ਚੋਣਾਂ ਵਿੱਚ ਲੈਣਾ ਜਾਂ ਨਾ ਲੈਣਾ ਇਹ ਉਹਨਾਂ 'ਚ ਇੱਕ ਸਿਧਾਂਤਕ ਮਸਲਾ ਹੋ ਜਾਂਦਾ ਹੈਗਾ ਪਰ ਜੇ ਕੋਈ ਇਹ ਕਹੇ ਵੀ ਚੋਣ ਬਣਾ ਕੇ ਪਾਰਟੀ ਖੜੀ ਕਰਕੇ ਕੁਛ ਹੱਲ ਹੋ ਜਾਊਗਾ ਘੱਟੋ ਘੱਟ ਮੇਰੀ ਆਪਣੀ ਸਮਝ ਨਹੀਂ ਹੈਗੀ ਵੀ ਪਾਰਟੀ ਬਣਾ ਕੇ ਕੋਈ ਰਾਜ ਆ ਜਾਊਗਾ ਫਿਰ ਉਹਦੇ ਵਿੱਚ ਤੁਸੀਂ ਕੁਛ ਕਰ ਲਓਗੇ ਕਿਉਂਕਿ ਜਦੋਂ ਅਸੀਂ ਜੇ ਮੰਨ ਕੇ ਚੱਲਦੇ ਹਾਂ ਵੀ ਇਹਨੂੰ ਇੱਕ ਕੈਪਿਟਲਿਸਟ ਸਟੇਟ ਹੈ ਕੈਪਿਟਲਿਸਟ ਸਿਸਟਮ ਹੈ ਇਹਦੇ ਵਿੱਚ ਮਤਲਬ ਕੋਈ ਆ ਕੇ ਤੁਹਾਡੇ ਮਸਲੇ ਹੱਲ ਕਰ ਦੂਗਾ ਫਿਰ ਸਵਾਲ ਹੈ ਕਿ ਜਿਹੜੇ ਕੌਮਾਂਤਰੀ ਸਮਝੌਤੇ ਹੋਏ ਨੇ ਕੀ ਉਹ ਪਾਰਟੀ ਉਹਨਾਂ ਕੌਮਾਂਤਰੀ ਸਮਝੌਤੇ ਨੂੰ ਹੱਥ ਪਾ ਸਕੂਗੀ ਇਹ ਵੱਡੇ ਸਵਾਲ ਹੈਗੇ ਨੇ ਹੁਣ ਚੋਣਾਂ 'ਚ ਭਾਗ ਲੈਣਾ ਨਾ ਲੈਣਾ ਉਹਨਾਂ ਦਾ ਮਸਲਾ ਉਹਨਾਂ ਨੇ ਦੇਖਣਾ ਹੈਗਾ ਐਜ ਏ ਜਰਨਲਿਸਟ ਜਿਹੜਾ ਮੈਂ ਅਬਜ਼ਰਵ ਕਰ ਰਿਹਾ ਹੈਗਾ ਉਹ ਇਹ ਕਰ ਰਿਹਾ ਹੈਗਾ ਵੀ ਕਈ ਵਾਰ ਜਿਹੜੇ ਪ੍ਰੈਸ਼ਰ ਗਰੁੱਪ ਨੇ ਨਾ ਉਹ ਪ੍ਰੈਸ਼ਰ ਗਰੁੱਪ ਬਣ ਕੇ ਵਧੀਆ ਭੂਮਿਕਾ ਨਿਭਾ ਲੈਂਦੇ ਨੇ ਪੋਲੀਟੀਕਲ ਪਾਰਟੀ ਬਣ ਕੇ ਸ਼ਾਇਦ ਉਸ ਤਰ੍ਹਾਂ ਨਹੀਂ ਨਿਭਾ ਸਕਦੇ
ਬਿਲਕੁਲ ਸਮਾਂ ਕਈ ਵਾਰੀ ਲਿਮਿਟਡ ਹੁੰਦਾ ਆਪਣੇ ਕੋਲ ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਬਸ ਮੈਂ ਇੱਕ ਚੀਜ਼ ਐਡ ਕਰਨੀ ਚਾਹੁੰਦਾ ਸੀ ਬਈ ਲੋਕਾਂ ਦੇ ਵਿੱਚ ਜਾਣਾ ਕਿਉਂਕਿ ਤਾਕਤ ਆ ਜਿਹੜੀ ਕਿਸੇ ਵੀ ਸੰਘਰਸ਼ ਦੀ ਲੋਕ ਹੁੰਦੀ ਹੈ ਲੋਕਾਂ ਕੋਲ ਜਾਣਾ ਬਾਰ ਬਾਰ ਜਾਣਾ ਕਿਉਂਕਿ ਲੋਕ ਆ ਜਿਹੜੇ ਉਹ ਐਜੀਟੇਸ਼ਨ ਦਾ ਫਿਊਲ ਹੁੰਦੇ ਨੇ ਜੇ ਤੁਸੀਂ ਲੋਕਾਂ ਕੋਲ ਹੀ ਨਹੀਂ ਜਾਓਗੇ ਬਾਰ ਬਾਰ ਤੇ ਫਿਰ ਦਿੱਲੀਓ ਬੈਠੇ ਰਹੋਗੇ ਮੇਰਾ ਖਿਆਲ ਉਹ ਜਿਹੜੀ ਲੜੀ ਆ ਨਾ ਪਿੱਛੋਂ ਪਾਈਪ ਲਾਈਨ ਆ ਜਿਹੜੀ ਉਹ ਟੁੱਟ ਜਾਂਦੀ ਆ ਮੈਂ ਕਈ ਪਿੰਡਾਂ ਦੇ ਵਿੱਚ ਗੱਲਾਂ ਬਾਤਾਂ ਕਰਦਾ ਹੁੰਦਾ ਜੀ ਬਾਰ ਬਾਰ ਬਦਲ ਕੇ ਲੋਕ ਜਾਂਦੇ ਨੇ ਤੇ ਮੇਰਾ ਖਿਆਲ ਲੀਡਰ ਜਦੋਂ ਆ ਕੇ ਪਿੱਛੇ ਕਾਡਰ ਨੂੰ ਸੰਬੋਧਨ ਹੁੰਦੇ ਨੇ ਨਵੇਂ ਨਵੇਂ ਢੰਗ ਤਰੀਕੇ ਦੱਸਦੇ ਨੇ ਇਤਿਹਾਸ ਦੇ ਵਿੱਚ ਉਹ ਗੱਲਾਂ ਦੱਸਦੇ ਨੇ ਐਜੀਟੇਸ਼ਨ ਕਿਵੇਂ ਚੱਲਦੀ ਆ ਕੀ ਵਾਪਰਿਆ ਦਿੱਲੀ 'ਚ ਹੁਣ ਸਾਰੇ ਲੋਕ ਤਾਂ ਜਾ ਨਹੀਂ ਸਕਦੇ ਦਿੱਲੀ ਦੇ ਵਿੱਚ ਮੈਨੂੰ ਇਹ ਵੀ ਲੱਗਦਾ ਵੀ ਕਿਸਾਨ ਸੰਘਰਸ਼ ਕਾਫੀ ਵੱਡਾ ਚਾਨਣ ਮਰਾੜਾ ਸਾਰਿਆਂ ਲਈ ਪਰ ਮੈਨੂੰ ਕਿਤੇ ਕਿਤੇ ਇਹ ਵੀ ਲੱਗਦਾ ਵੀ ਜੇ ਆਪਾਂ ਪਾਪੂਲੇਸ਼ਨ ਦੇ ਹਿਸਾਬ ਨਾਲ ਕੱਢਣਾ ਹੋਵੇ ਸਾਰੇ ਪੰਜਾਬ ਦਾ ਜੇ 10% ਕਿਸਾਨ ਵੀ ਜਿਹੜਾ ਹੈਗਾ ਸੰਗਠਿਤ ਨਹੀਂ ਹੋਇਆ ਇਹ ਕੌੜੀ ਹਕੀਕਤ ਆ ਇੱਕ ਜਦੋਂ ਇਹ ਸੰਗਠਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੈਨੂੰ ਲੱਗਦਾ ਸਰਕਾਰ ਇਸੇ ਗੱਲ ਤੋਂ ਡਰ ਰਹੀ ਹੈ ਵੀ ਜੇ ਸਾਰੇ ਕਿਸਾਨਾਂ ਨੂੰ ਇਹਨਾਂ ਨੇ ਸੰਗਠਿਤ ਕਰ ਲਿਆ ਤਾਂ ਇਹ ਸਭ ਤੋਂ ਵੱਡੀ ਤਾਕਤ ਆ ਜਿਹੜੀ ਬਣਨਗੇ ਇਹੀ ਰੌਲਾ ਰੱਪਾ ਇਹੀ ਭਰਮ ਭੁਲੇਖੇ ਨੇ ਖੈਰ ਉਹ ਸਵਾਲ ਵੀਰ ਜੀ ਦੇ ਬੜੇ ਵਧੀਆ ਸੀ ਇਹਨਾਂ 'ਤੇ ਹੋਰ ਸੋਚਣ ਵਾਲਾ ਸੋਚਣਾ ਚਾਹੀਦਾ ਸਾਡੇ ਨਾਲ ਕਾਲਰ ਨੇ ਮੇਰਾ ਖਿਆਲ ਭੁੱਲਰ ਸਾਹਿਬ ਸ਼ਾਇਦ ਨਾਲ ਨੇ ਭੁੱਲਰ ਸਾਹਿਬ ਇੱਕ ਅੱਧਾ ਮਿੰਟ ਗੱਲ ਕਰਨੀ ਚਾਹੁੰਦੇ ਹੋ ਕੀ ਹਾਲ ਚਾਲ ਤੁਹਾਡਾ
ਠੀਕ ਠਾਕ ਜੀ ਚੰਨ ਜੀ ਤੁਹਾਨੂੰ ਵੀ ਤੇ ਸਾਰੇ ਸੋਚਣ ਪਿਆ ਬਈ ਸਤਿ ਸ੍ਰੀ ਅਕਾਲ ਜੀ ਵੈਰੀ
ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ
ਬਿਲਕੁ�ਲ ਜੀ ਇੱਥੋਂ ਦਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ
ਧੰਨਵਾਦ ਧੰਨਵਾਦ ਤੁਸੀਂ ਦਿਓ ਸੁਨੇਹਾ ਜੀ ਆਪਣਾ
ਬਿਲਕੁਲ ਜੀ ਮੈਂ ਇਹ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਬਾਈ ਚਾਂਸ ਤੁਹਾਡੀ ਰਿਨਿਊਅਲ ਆ ਰਹੀ ਹੈ ਜਾਂ ਤੁਸੀਂ ਰੀਫਰੈਂਸ ਕਰਵਾਉਣਾ ਚਾਹੁੰਦੇ ਹੋ ਬਹੁਤ ਸਾਰੇ ਸੱਜਣਾਂ ਨੂੰ ਬਰਾੜ ਸਾਹਿਬ ਪਤਾ ਨਹੀਂ ਹੁੰਦਾ ਕਿ ਰਿਨਿਊਅਲ ਤੇ ਰੀਫਰੈਂਸ ਵਿੱਚ ਕੀ ਫਰਕ ਹੁੰਦਾ ਸੋ ਇਹ 'ਚ ਮੈਂ ਥੋੜ੍ਹਾ ਕਲੀਅਰ ਕਰ ਦਿੰਦਾ ਜਿਹੜੀ ਰਿਨਿਊਅਲ ਹੁੰਦੀ ਹੈ ਉਹ ਆਮ ਆਪਣੀ ਜਦੋਂ ਟਰਮ ਪੂਰੀ ਹੋ ਜਾਂਦੀ ਹੈ 2 ਸਾਲ ਦੀ 5 ਸਾਲ ਦੀ ਟਰਮ ਆਪਣੀ ਜੋ ਵੀ ਹੁੰਦੀ ਹੈ ਜਦੋਂ ਟਰਮ ਪੂਰੀ ਹੁੰਦੀ ਹੈ ਸਾਨੂੰ ਘਰੇ ਲੈਟਰ ਆਉਂਦਾ ਕਿ ਤੁਹਾਡਾ ਅੱਗੇ ਟਰਮ ਪੂਰੀ ਹੋ ਗਈ ਤੇ ਅੱਗੇ ਤੁਸੀਂ ਕੀ ਕਰਨਾ ਉਹ ਫਿਰ ਸਿੰਪਲੀ ਅਸੀਂ ਲੈਟਰ ਨੂੰ ਸਾਈਨ ਕਰਦੇ ਹਾਂ ਤੇ ਵਾਪਸ ਭੇਜ ਦਿੰਦੇ ਹਾਂ ਜਾਂ ਫਿਰ ਅੱਜ ਕੱਲ੍ਹ ਈਮੇਲ ਆਉਂਦੀ ਹੈ ਈਮੇਲ ਦੇ ਉੱਤੇ ਅਸੀਂ ਡਾਕੂ ਸਾਈਨ ਕਰਕੇ ਤੇ ਉਹਨੂੰ ਭੇਜ ਦਿੰਦੇ ਤੇ ਆਟੋਮੈਟਿਕਲੀ ਸਾਡੀ ਮੋਰਗੇ ਰੀਨਿਊਅਲ ਹੋ ਜਾਂਦੀ ਹੈ ਪਰ ਜਿਹੜੀ ਰੀਫਰੈਂਸਿੰਗ ਹੁੰਦੀ ਹੈ ਰੀਫਰੈਂਸ ਹੁੰਦੀ ਹੈ ਜੇ ਤੁਸੀਂ ਬਾਈ ਚਾਂਸ ਉਹਨੂੰ ਟਰਮ ਨੂੰ ਚੇਂਜ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਅੱਗੇ ਜੇ ਤੁਹਾਨੂੰ ਲੈਟਰ ਆਈ ਹੈ ਉਹ 'ਚ ਲਿਖ ਕੇ ਦਿੱਤਾ ਕਿ ਕਿੰਨੀ ਟਰਮ ਹੈ ਤੁਸੀਂ ਉਹਨੂੰ ਚੇਂਜ ਕਰਨਾ ਚਾਹੁੰਦੇ ਹੋਗੇ ਤੇ ਜਾਂ ਤੁਸੀਂ ਉਹਦੇ ਵਿੱਚ ਕੋਈ ਚੇਂਜ ਕੋਈ ਪੈਸੇ ਕੱਢਣਾ ਚਾਹੁੰਦੇ ਹੋ ਘਰ 'ਚੋਂ ਜਾਂ ਪਾਉਣੇ ਚਾਹੁੰਦੇ ਹੋ ਘਰ ਦੇ ਵਿੱਚ ਪੈਸੇ ਕੁਛ ਵੀ ਕਰਨਾ ਚਾਹੁੰਦੇ ਹੋ ਉਹਨੂੰ ਰੀਫਰੈਂਸ ਕਿਹਾ ਜਾਂਦਾ ਔਰ ਜਦੋਂ ਤੁਹਾਡੀ ਰਿਨਿਊਅਲ ਹੁੰਦੀ ਹੈ ਉਹ ਬੈਸਟ ਟਾਈਮ ਹੁੰਦਾ ਰੀਫਰੈਂਸ ਕਰਵਾਉਣ ਦਾ ਜੇ ਤੁਸੀਂ ਰੀਫਰੈਂਸ ਕਰਵਾਉਣਾ ਉਦੋਂ ਕੋਈ ਪੈਨਲਟੀ ਵੀ ਲੱਗਦੀ ਤੁਹਾਨੂੰ ਔਰ ਤੁਹਾਨੂੰ ਪਤਾ ਵੀ ਲੱਗ ਜਾਂਦਾ ਕਿ ਕੀ ਕੀ ਕਰਨਾ ਚਾਹੀਦਾ ਸਾਨੂੰ ਤਾਂ ਸਾਨੂੰ ਆ ਕੇ ਮਿਲੋ ਤਾਂ ਕਿ ਤੁਹਾਨੂੰ ਅਸੀਂ ਦੱਸ ਸਕੀਏ। ਆਲਵੇਜ਼ ਰੀਫਾਇਨੈਂਸ ਕਰਾਉਣ ਦੇ ਇੱਕ ਚੀਜ਼ ਦਾ ਧਿਆਨ ਰੱਖੋ ਕਿ ਜੇ ਤੁਸੀਂ ਘਰ ਨੂੰ ਰੀਫਾਇਨੈਂਸ ਕਰ ਰਹੇ ਹੋ, ਪੈਸੇ ਕੱਢ ਰਹੇ ਹੋ, ਕੀ ਤੁਸੀਂ ਇਹਨੂੰ ਅਫੋਰਡ ਕਰ ਲਓਗੇ ਜਾਂ ਕਿ ਤੁਸੀਂ ਕੀ ਪਲੈਨ ਹੈ ਤੁਹਾਡਾ। ਦੋ ਚੀਜ਼ਾਂ ਹਮੇਸ਼ਾ ਦਿਮਾਗ 'ਚ ਰੱਖੋ ਕਿ ਕੀ ਪਲੈਨ ਹੈ ਅਤੇ ਮੇਰੀ ਅਫੋਰਡੇਬਿਲਿਟੀ ਕੀ ਹੈ। ਇਹ ਸਾਰੀਆਂ ਗੱਲਾਂ ਵਾਸਤੇ ਜੇ ਡਿਟੇਲ 'ਚ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਜੀ 416-736-2611 416-732-2626।
ਭੁੱਲਰ ਸਾਹਿਬ ਬਹੁਤ ਬਹੁਤ ਧੰਨਵਾਦ। ਦੋਸਤੋ ਜੀ ਟੀ ਏ ਪੈਸਟ ਕੰਟਰੋਲ ਵਾਲੇ ਜੇ ਤੁਸੀਂ ਉਹਨਾਂ ਨੂੰ ਬੁਲਾਓ ਤੇ ਤੁਹਾਡੇ ਘਰੇ ਹੈਗੇ ਨੇ ਕੋਕਰੋਚ ਜਾਂ ਬੈੱਡ ਬੱਗਸ ਜਾਂ ਕੀੜੇ ਮਕੌੜੇ ਹੈਗੇ ਨੇ, ਉਹਨਾਂ ਨੂੰ ਇੱਕ ਵਾਰੀ ਜਦੋਂ ਬੁਲਾਓਗੇ ਨਾ ਤੁਸੀਂ ਹੈਰਾਨ ਹੋ ਜਾਓਗੇ ਇਹਨਾਂ ਦੀ ਸਰਵਿਸ ਤੋਂ। ਇਹ ਤੁਹਾਨੂੰ ਢੰਗ ਤਰੀਕੇ ਦੱਸ ਕੇ ਵੀ ਜਾਂਦੇ ਨੇ ਕਿ ਅੱਗੇ ਦੀ ਅੱਗੇ ਇਹ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਨਾ ਆਉਣਾ ਪਵੇ, ਇਹ ਵਧਣ ਨਾ ਕੀੜੇ ਮਕੌੜੇ ਆ ਜਿਹੜੇ, ਬਾਕੀ ਉਹਨਾਂ ਦਾ ਕਾਰਗਰ ਇਲਾਜ ਵੀ ਕਰਕੇ ਜਾਂਦੇ ਨੇ। ਜੀ ਟੀ ਏ ਪੈਸਟ ਕੰਟਰੋਲ ਦਾ ਨੰਬਰ 647-456-2727 ਹੈ ਜੀ, 647-456-2727। ਇਹਨਾਂ ਨੂੰ ਯਾਦ ਕਰ ਲਿਓ ਜੇ ਕਿਤੇ ਦੇਖੋ ਬੈੱਡ ਬੱਗਸ ਆ ਰਹੇ ਨੇ, ਰਾਤ ਨੂੰ ਦੰਦੀਆਂ ਵੱਢਦੇ ਨੇ ਅਤੇ ਜਾਂ ਫਿਰ ਕੋਕਰੋਚ ਨੇ, ਟਿੱਡੀਆਂ ਨੇ ਘਰੇ, ਕੀੜੇ ਮਕੌੜੇ ਨੇ, 647-456-2727 ਜੀ ਟੀ ਏ ਪੈਸਟ ਕੰਟਰੋਲ ਦਾ ਨੰਬਰ ਆ। ਇੱਕ ਕਾਲਰ ਸ਼ਾਇਦ ਹੋਰ ਨੇ ਸਾਡੇ ਨਾਲ, ਉਹਨਾਂ ਦੀ ਗੱਲ ਸੁਣ ਲਈਏ ਫਿਰ ਆਪਾਂ ਬ੍ਰੇਕ ਲਵਾਂਗੇ। ਨਿੱਘਾ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ
ਅਮਰਾਰ ਸਾਹਿਬ, ਪਰਮਾਰ ਬੋਲ ਰਿਹਾ, ਤੁਹਾਡੀ ਬਹੁਤ ਦੇਰ ਬਾਅਦ ਬਾਤ ਸੁਣੀ ਆ, ਬਾਕੀ ਸ਼ਿਵਜਿੰਦਰ ਜੀ ਨੂੰ ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਦਾ ਨਮਸਤੇ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸ਼ਿਵਜਿੰਦਰ ਜੀ, ਮੇਰਾ ਸਵਾਲ ਇੱਕ ਇਹੀ ਹੈ ਮੋਟਾ ਜਿਹਾ ਕਿ ਜਿਹੜੀ ਜੋ ਯੂਪੀ ਵਿੱਚ ਜਿਹੜਾ ਕੇਸ ਹੋਇਆ, ਕੀ ਭਾਰਤੀ ਜਨਤਾ ਪਾਰਟੀ 'ਤੇ ਕੋਈ ਆਸ ਹੈ ਕਿ ਇਨਸਾਫ਼ ਮਿਲ ਜੂ? ਤੁਹਾਡੇ ਕੋਲ ਲੱਖਾਂ ਐਗਜ਼ਾਮਪਲ ਹੈਗੀਆਂ, ਕੋਈ ਤੁਸੀਂ ਚੰਗੇ ਪੱਤਰਕਾਰ ਹੋ, ਇਹਨੀ ਆਪਣੇ ਬੰਦੇ ਦੀ ਕਿਸੇ ਦੀ ਮਤਲਬ ਜਿਹੜੀ ਹੈਗੀ ਉਹਦੇ ਮਤਲਬ ਕੋਈ ਐਕਸ਼ਨ ਨਹੀਂ ਲਿਆ ਅੱਜ ਤਾਈਂ, ਇਹਨਾਂ ਦਾ ਇਤਿਹਾਸ ਆ। ਬਸ ਇਹਦੇ ਬਾਰੇ ਇੱਕ ਦੱਸਣਾ। ਨੰਬਰ ਦੋ 'ਤੇ ਭਗਵੰਤ ਮਾਨ ਕਹਿੰਦੇ ਕੇਜਰੀਵਾਲ ਨੇ ਸਾਫ਼ ਕਹਿਤਾ ਕਿ ਤੁਹਾਨੂੰ ਚੀਫ ਮਿਨਿਸਟਰ ਨਹੀਂ ਬਣਾਇਆ ਜਾ ਸਕਦਾ, ਇਸੇ ਕਰਕੇ ਯੂਪੀ ਵਿੱਚ ਜਿਹੜਾ ਕੇਸ ਹੋਇਆ ਉਹਦੇ ਬਾਰੇ ਉਹਨੂੰ ਕੋਈ ਆਪਣੀ ਚੰਗੀ ਪਰਫਾਰਮੈਂਸ ਨਹੀਂ ਦਿਖਾਈ। ਇਹਦੇ ਬਾਰੇ ਦੋਨਾਂ ਬਾਰੇ ਆਪਣੇ ਵਿਚਾਰ ਦੇਣੇ। ਬਹੁਤ ਤੁਹਾਡਾ ਧੰਨਵਾਦ।
ਧੰਨਵਾਦ ਜੀ ਸ਼ਿਵਿੰਦਰ, ਮਿਹਰਬਾਨੀ। ਸ਼ਿਵਿੰਦਰ ਜੀ ਹੋਲਡ ਕਰਕੇ ਰੱਖਿਓ, ਛੋਟੀ ਜਿਹੀ ਬ੍ਰੇਕ ਲੈ ਲਈ, ਫਿਰ ਆਪਾਂ ਵਾਪਸ ਆਉਂਦੇ ਹਾਂ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023
License number 10394। कोई कहे नमकी, एक बात तो पक्की है कि सब है इसके शौकी, ये है राजधानी राजधानी राजधानी।
नवरात्रि के इस पावन अवसर पर आप सभी को नवरात्रि की शुभकामनाएं, माता रानी की कृपा आप सभी पर बनी रहे। हैप्पी नवरात्रि टू यू ऑल।
ये है राजधानी राजधानी राजधानी।
मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
दोस्तों ये संदेश जरा ध्यान नाल सुनो। ब्रैम्पटन दे आले दुआले इलेक्ट्रॉनिक्स दे स्टोर तां बहुत ने जिहड़े फ्रिज, स्टोव, वाशर, ड्रायर अते टीवी बड़े सस्ते भाव वेचण दा दावा करदे ने, पर यह सारा कुछ स्टॉक विच किसे कोल भी नहीं। ग्राहकां नूं कई-कई हफ्ते, कई-कई महीने इंतजार करना पैंदा। टॉप चॉइस इलेक्ट्रॉनिक्स ही एक अजिहा स्टोर है जिथे कंटेनरां दे कंटेनर अपलायंसेस दे भरे पए ने। कोई लारा नहीं, कोई इंतजार नहीं, ते कीमत भी सब तों घट। 16 इंटर मॉडल ड्राइव ब्रैम्पटन दे विच CN दे यार्ड दे बिल्कुल लागे पहुंचो ते सस्ते भाव खड़े पैर अपलायंसेस खरीद सकदे। 905-799-0045 9579900045 टॉप चॉइस इलेक्ट्रॉनिक।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988 ਬਿਗ ਬੌਸ।
ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸ਼ਿਵਿੰਦਰ ਜੀ ਨਾਲ ਨੇ, ਸ਼ਿਵਿੰਦਰ ਜੀ ਪਰਮਾਰ ਸਾਹਿਬ ਨੇ ਕੋਈ ਸਵਾਲ ਕੀਤੇ ਨੇ, ਪਰ ਇੱਕ ਹੋਰ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣ ਲਈਏ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹੈਲੋ।
ਹਾਂਜੀ ਹਾਂਜੀ ਔਨ ਦਾ ਯਾਰ ਹੋ ਤੁਸੀਂ?
ਚੰਦੀ ਜੀ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ
ਸਤਿੰਦਰ ਨੂੰ, ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਥੋੜਾ ਜਿਹਾ ਹਟ ਕੇ ਸਵਾਲ ਸੀ ਇਸ ਗੱਲ ਤੋਂ ਚੰਦੀ ਜੀ, ਜਿਵੇਂ ਮੇਰਾ ਵਾਮ ਪੰਥੀਆਂ ਬਾਰੇ ਜਿਵੇਂ ਥੋੜਾ ਸੀਗਾ ਇੱਕ ਪ੍ਰਸ਼ਨ।
ਹਾਂਜੀ ਹਾਂਜੀ ਬੋਲੋ ਬੋਲੋ।
ਵੀ ਮੈਂ ਵੀ ਪਹਿਲੋਂ ਐਸ ਐਫ ਆਈ ਚੋਂ ਹੀ ਆਇਆ, ਪਰ ਜ਼ਿਆਦਾਤਰ ਤੁਸੀਂ ਵੇਖਿਆ ਹੋਣਾ ਜਦੋਂ ਸਟੂਡੈਂਟ ਹੁੰਦੇ ਆ ਉਦੋਂ ਜ਼ਿਆਦਾ ਜ਼ੋਰ ਐਸ ਐਫ ਆਈ ਜਾਂ ਵਾਮਪੰਥੀਆਂ ਦਾ ਹੁੰਦਾ ਯੂਨੀਵਰਸਿਟੀਆਂ 'ਚ, ਕਾਲਜਾਂ 'ਚ, ਸਕੂਲਾਂ 'ਚ। ਪਰ ਬਾਅਦ 'ਚ ਮੈਨੂੰ ਇਹ ਲੱਗਦਾ ਜਿੱਥੋਂ ਤਾਈਂ ਪਿੰਡਾਂ ਦੇ ਵਿੱਚ ਅਸੀਂ ਵਿਚਰੇ ਹਾਂ। ਵਾਮਪੰਥੀਆਂ ਨੇ ਟਾਈਮ ਦੇ ਅਨੁਸਾਰ ਅਨੁਸਾਰ ਆਪਦੀ ਜਿਹੜੀ ਸੋਚ ਆ ਜਾਂ ਕਹਿ ਲਓ ਉਹਦੇ ਵਿੱਚ ਕੋਈ ਸਮੇਂ ਦੇ ਅਨੁਸਾਰ ਕੋਈ ਸੋਧ ਨਹੀਂ ਕੀਤੀ। ਸਭ ਤੋਂ ਵੱਡਾ ਭਰਮ ਜਿਹੜਾ ਹੈ ਲੋਕਾਂ ਦੇ ਵਿੱਚ ਇੱਕ ਇਹ ਆ ਜੇ ਵਾਮਪੰਥੀ ਆ ਜਾਣਗੇ ਤੇ ਸਾਡੀਆਂ ਜ਼ਮੀਨਾਂ ਖੁੱਲਣੀਆਂ। ਹਾਲਾਂਕਿ ਸੱਚਾਈ ਇਹ ਆ ਵੀ ਜਿਹੜੇ 18-20 ਘਰਾਣੇ ਆ ਸਾਰਾ ਪੈਸਾ ਤਾਂ ਉਹਨਾਂ ਕੋਲ ਆ। ਜਿਹੜੇ ਆਮ ਬੰਦੇ ਭਾਵੇਂ ਤੁਸੀਂ ਵੱਡੇ ਤੋਂ ਵੱਡਾ ਵੀ ਲੈ ਲਓ, ਬਾਦਲ ਨੂੰ ਲੈ ਲਓ ਜਾਂ ਵਾਮਪੰਥੀ ਲੈ ਲਓ, ਉਹ ਤਾਂ ਕਿਸੇ ਗਿਣਤੀ 'ਚ ਨਹੀਂ ਆਉਂਦੇ। ਤੇ ਇਹ ਇਹਨਾਂ ਨੂੰ ਜ਼ਰੂਰ ਥੋੜ੍ਹਾ ਜਿਹਾ ਕਿਤੇ ਕਦਾਚਿਤ ਹੋਰ ਵੀ ਕਈ ਇੱਦਾਂ ਦੀਆਂ ਹੈਗੀਆਂ ਜਿਹੜੇ ਪੁਰਾਣੇ ਲੋਕਾਂ ਨੂੰ ਐਂ ਲੱਗਦਾ ਯਾਰ ਇਹਨਾਂ ਦੇ ਜਦੋਂ ਆਉਣਗੇ ਤਾਂ ਸਾਡਾ ਗਲ ਘੁੱਟਣਗੇ। ਤੇ ਇਸੇ ਕਰਕੇ ਮੈਨੂੰ ਬੜਾ ਉਦਮ ਦਾ ਥੋੜ੍ਹਾ ਮਹਿਸੂਸ ਹੋਇਆ ਕਿ ਨਹੀਂ ਕੇ ਜਿਹੜੇ ਆਮ ਕਈ ਬੰਦੇ ਆ ਉਹ ਛੱਡ ਕੇ ਤੇ ਦੂਜੀਆਂ ਪਾਰਟੀਆਂ 'ਚ, ਇਹਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਬਹੁਤ ਸਮਝਦਾਰ ਆ ਤੇ ਸੁਖਮਿੰਦਰ ਮੈਨੂੰ ਲੱਗਦਾ ਬਹੁਤ ਵਧੀਆ ਜਵਾਬ ਦੇਣਗੇ।
ਇੱਕ ਹੋਰ ਕਾਲਰ ਸ਼ਾਇਦ ਨਾਲ ਨਹੀਂ ਜੀ। ਹਾਂਜੀ ਸ਼ਿਵਿੰਦਰ ਜੀ, ਆਪਣੇ ਕੋਲ 3-4 ਮਿੰਟ ਹੈਗੇ ਨੇ ਹੋਰ ਇਸ ਮਸਲੇ ਤੇ ਗੱਲ ਕਰ ਲਓ।
ਹਾਂ, ਪਹਿਲਾਂ ਇਹਨਾਂ ਦੂਜੇ ਸਵਾਲ ਤੋਂ ਸ਼ੁਰੂ ਕਰਕੇ ਫਿਰ ਪਹਿਲੇ ਤੇ ਆ ਜਾਂਦੇ ਆ। ਦੇਖੋ, ਪਹਿਲਾਂ ਦੂਜੇ ਕਾਲਰ ਦਾ ਜਿਹੜਾ ਸਵਾਲ ਸੀਗਾ, ਪਹਿਲੀ ਗੱਲ ਤਾਂ ਇਹਨਾਂ ਦਾ ਸਾਰਾ ਸਵਾਲ ਨਾ ਵਾਮਪੰਥੀ ਮਤਲਬ ਪੰਜਾਬੀ ਚ ਆਪਾਂ ਖੱਬੇ ਪੱਖੀ ਕਹਿੰਦੇ ਆ ਜਾਂ ਕਾਮਰੇਡ ਕਹਿੰਦੇ ਆ, ਤੇ ਇਹਦਾ ਜਵਾਬ ਅਸੀਂ ਤਾਂ ਖੱਬੇ ਪੱਖੀ ਲੀਡਰ ਦੇ ਸਕਦੇ ਨੇ ਕਿ ਸਵਾਲ ਇਹਨਾਂ ਦਾ ਸਾਰਾ ਖੱਬੇ ਪੱਖੀ ਲੀਡਰਾਂ ਬਾਰੇ ਆ। ਮੈਂ ਸਿਰਫ ਪੱਤਰਕਾਰ ਹਾਂ ਤੇ ਮੈਂ ਖੱਬੇ ਪੱਖੀ ਲੀਡਰ ਨਹੀਂ ਹੈਗਾ, ਪਰ ਜਿਹੜਾ ਮੈਂ ਇੱਕ ਪੱਤਰਕਾਰ ਦੇ ਤੌਰ ਤੇ ਮਹਿਸੂਸ ਕਰਦਾ, ਇਹਨਾਂ ਦੀ ਗੱਲ ਸਹੀ ਹੈ ਕਿ ਆਪਣੇ ਜਿਹੜੇ ਹੈਗੇ ਸਿਧਾਂਤ ਨੂੰ ਲੋਕਾਂ ਤੱਕ ਚੰਗੀ ਤਰ੍ਹਾਂ ਲੈ ਕੇ ਜਾਣ 'ਚ ਉਹਨਾਂ ਦੇ ਕੋਲੋਂ ਚੂਕ ਹੋਈ ਹੈ, ਉਹਨਾਂ ਦੇ ਕੋਲੋਂ ਕਮੀਆਂ ਰਹੀਆਂ ਨੇ, ਸਭੇ ਅਨੈਲਿਸਿਸ ਵਿੱਚ ਵੀ ਉਹਨਾਂ ਦੀਆਂ ਕਮੀਆਂ ਰਹੀਆਂ ਨੇ, ਜਿਹਦੇ ਕਰਕੇ ਸ਼ਾਇਦ ਉਹ ਕਾਮਯਾਬੀ ਨਹੀਂ ਹਾਸਿਲ ਕਰ ਸਕੇ। ਇਹ ਤਾਂ ਗੱਲ ਠੀਕ ਹੈ, ਬਾਕੀ ਅਸੀਂ ਖੁਦ ਵੀ ਦੇਖਣਾ ਹੁੰਦਾ, ਜਿਵੇਂ ਤੁਸੀਂ ਦੇਖਿਆ ਕਹਿੰਦੇ ਹੋ ਵੀ ਲੋਕਾਂ ਨੂੰ ਇਹ ਵਹਿਮ ਹੈਗਾ, ਇਹ ਵਹਿਮ ਲੀਡਰਾਂ ਨੇ ਵੀ ਦੂਰ ਕਰਨਾ ਹੁੰਦਾ, ਲੋਕਾਂ ਨੇ ਵੀ ਦੇਖਣਾ ਹੁੰਦਾ। ਜਦੋਂ ਅਸੀਂ ਛੋਟੇ ਹੁੰਦੇ ਸਾਨੂੰ ਵੀ ਲੱਗਦਾ ਹੁੰਦਾ ਸੀ ਇਹ ਤਾਂ ਕਾਮਰੇਡ ਨਾ ਉਹੀ ਹੁੰਦੇ ਨੇ ਜਿਹੜੇ ਰੱਬ ਨੂੰ ਨਹੀਂ ਮੰਨਦੇ, ਤਾਂ ਇਹ ਹੁੰਦੇ ਨੇ। ਫਿਰ ਅਗਲੇ ਸਵਾਲਾਂ ਦੇ ਰੂਬਰੂ ਖੁਦ ਹੋਣਾ ਪੈਂਦਾ ਵੀ ਭਾਈ ਰੱਬ ਨੂੰ ਮੰਨਣੇ ਕਿਉਂ ਜ਼ਰੂਰੀ ਹੈ, ਅੱਛਾ ਜ਼ਮੀਨਾਂ ਜਿਹੜੀਆਂ ਹੋਣੀਆਂ ਕਾਹਤੋਂ ਜ਼ਰੂਰੀ ਨੇ ਆਪਣੇ ਕੋਲ, ਹੈ ਇਹ ਕੀ ਕਾਰਨ ਆ। ਥੋੜ੍ਹਾ ਜਿਹਾ ਖੁਦ ਵੀ ਰਗੜਨਾ ਹੁੰਦਾ, ਤੇ ਲੀਡਰਾਂ ਦੀ ਗਲਤੀ ਤਾਂ ਵੱਡੀ ਮੰਨੀ ਜਾਂਦੀ ਹੁੰਦੀ ਹੈ, ਕਿਉਂਕਿ ਲੀਡਰਾਂ ਨੇ ਲੀਡਰ ਹਮੇਸ਼ਾ ਉਹ ਹੁੰਦੇ ਨੇ ਜਿਹੜੇ ਲੋਕਾਂ ਨੂੰ ਸੁਚੇਤ ਕਰਦੇ ਹੋਣ। ਜਦੋਂ ਕੋਈ ਬੰਦਾ ਨਿਰੋ ਲੋਕਾਂ ਦੇ ਉੱਤੇ ਭਾਂਡਾ ਭੰਨੇ ਨਾ, ਉਹ ਵਧੀਆ ਗੱਲ ਨਹੀਂ ਹੁੰਦੀ ਹੈਗੀ। ਘੱਟੋ ਘੱਟੋ ਘੱਟ ਖੱਬੇ ਪੱਖੀ ਲੀਡਰ ਨਿਰੋ ਲੋਕਾਂ ਦੀ ਠੀਕਰਾਂ ਨਹੀਂ ਭੰਨ ਸਕਦੇ, ਉਹਨਾਂ ਦੇ ਕੋਲੋਂ ਗਲਤੀਆਂ ਤਾਂ ਹੈਗੀਆਂ ਨੇ ਬਾਈ ਜੀ। ਪਰ ਸਵਾਲ ਇਹ ਹੈਗਾ ਕਿ ਜਿਹੜਾ ਹੈਗਾ ਜਿਵੇਂ ਤੁਸੀਂ ਕਿਹਾ ਵੀ ਮੁਦਰਾ ਦਾ ਕੌਮੀਕਰਨ, ਇਹ ਤਾਂ ਸਰਮਾਏਦਾਰ ਕਰ ਰਹੇ ਹੈਗੇ ਨੇ, ਵੱਡੇ ਵੱਡੇ ਘਰਾਣੇ ਨੇ ਅੰਡਾਨੀ ਅੰਬਾਨੀ ਉਹ ਕਰ ਰਹੇ ਹੈਗੇ ਨੇ। ਇਹ ਲੋਕਾਂ ਨੂੰ ਥੋੜਾ ਥੋੜਾ ਸਮਝ ਆ ਵੀ ਰਿਹਾ ਕਿ ਆਉਣ ਦੀ ਲੋੜ ਆ, ਪਰ ਉਹ ਸਮਝ ਨੂੰ ਰੋਕਣ ਲਈ ਤਾਕਤਾਂ ਬਹੁਤ ਸਰਗਰਮ ਹੈਗੀਆਂ ਨੇ, ਤੇ ਇਸੇ ਕਰਕੇ ਜਿਹੜਾ ਘਨੱਈਆ ਵਗੈਰਾ ਵਾ ਉਹ ਤਾਂ ਅਸਲ ਵਿੱਚ ਇਹਨਾਂ ਨੇ ਮੇਨ ਸਟ੍ਰੀਮ ਪੋਲੀਟਿਕਸ 'ਚ ਆਉਣਾ ਸੀਗਾ ਤੇ ਆ ਗਏ, ਤੇ ਖੱਬੇ ਪੱਖੀ ਜਿਹੜੀਆਂ ਮੇਨ ਸਟ੍ਰੀਮ 'ਤੇ ਆ ਉਹਨਾਂ ਨੂੰ ਚਾਹੀਦਾ ਸੀਗਾ ਵੀ ਉਹ ਵੀ ਕੋਈ ਆਪਣੀ, ਜੇ ਤੁਸੀਂ ਮੇਨ ਸਟ੍ਰੀਮ ਪੋਲੀਟਿਕਸ ਕਰ ਰਹੇ ਹੋ ਤਾਂ ਉਹਦੇ ਵਿੱਚ ਕੋਈ ਆਪਣੀ ਜਿਹੜੀ ਵੱਖਰੀ ਸ਼ਾਖ ਦਿੰਦੇ ਤਾਂ ਜੋ ਕਿ ਤੁਸੀਂ ਆਪਣੇ ਕੋਲ ਆਉਣ ਵਾਲੇ ਵਲੰਟੀਅਰਾਂ ਨੂੰ ਸੰਭਾਲ ਸਕਦੇ। ਇੱਕ ਪਹਿਲਾਂ ਇੱਕ ਕਾਲਰ ਦਾ ਚਰਨੀ ਸਵਾਲ ਸੀਗਾ, ਮੈਂ ਥੋੜਾ ਜਿਹਾ ਭੁੱਲ ਰਿਹਾ ਹੈਗਾ ਕਿਉਂਕਿ
ਉਹ ਕਹਿੰਦੇ ਸੀ ਜੀ ਕਿ ਬੀਜੇਪੀ ਮਸਲਾ ਕੋ ਹੱਲ ਕਰ ਦੂਗਾ ਤੇ ਭਗਵੰਤ ਮਾਨ ਆ ਜਿਹੜੇ ਚੁੱਪ ਕਰਕੇ ਬੈਠੇ ਨੇ, ਬਸ ਵੀ ਕੇਜਰੀਵਾਲ ਨੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਚੀਫ ਮਿਨਿਸਟਰ ਨਹੀਂ ਬਣ ਸਕਦੇ।
ਹਾਂ, ਭਗਵੰਤ ਮਾਨ ਦਾ ਵੀ ਕੋਈ ਇਸ ਦਾ ਬਿਆਨ ਨਹੀਂ ਆਇਆ, ਭਗਵੰਤ ਮਾਨ ਦੀ ਛੱਡੋ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਮਾ ਹੀ ਨਹੀਂ ਆਇਆ ਹੈਗਾ ਬਿਆਨ ਇਸ ਮੁੱਦੇ ਦੇ ਉੱਤੇ, ਇਹਦੇ ਬਾਰੇ ਇਹ ਸ਼ਰਮਨਾਕ ਗੱਲ ਹੈਗੀ ਹੈ। ਤੇ ਬੀਜੇਪੀ ਤੋਂ ਕੋਈ ਆਸ ਨਹੀਂ ਹੁੰਦੀ, ਪਰ ਜਦੋਂ ਲੋਕਾਂ ਦਾ ਦਬਾਅ ਪੈ ਜਾਂਦਾ ਨਾ ਉਦੋਂ ਫਿਰ ਮਾੜਾ ਮੋਟਾ ਹਿਲਜੁਲ ਕਰਨੀ ਪੈਂਦੀ ਆ। ਇਹ ਆ ਜਿਹੜੇ ਲੋਕਾਂ ਦਾ ਦਬਾਅ ਕਰਕੇ ਇਹਨਾਂ ਨੇ ਅੱਜ ਤੱਕ ਕਿਹਾ ਵੀ ਅਸੀਂ ਤੁਹਾਨੂੰ ਆਹ ਕੇਸ ਦਰਜ ਕਰਾਂਗੇ ਉਹਨਾਂ ਤੇ ਫਲਾਨਾ ਢੀਂਗੜਾ, ਪਰ ਹੁਣ ਅੱਜ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਅਸੀਂ ਖੁਦ ਇਸ ਮਾਮਲੇ ਦਾ ਸੰਗਿਆਨ ਲੈਂਦੇ ਹਾਂ। ਇਹ ਲੋਕਾਂ ਦੇ ਰੋਹ ਅੱਗੇ ਹੁੰਦਾ, ਸਰਕਾਰਾਂ ਖੁਦ ਨਹੀਂ ਕੁਛ ਕਰਨਾ ਚਾਹੁੰਦੀਆਂ ਹੁੰਦੀਆਂ, ਸਰਕਾਰਾਂ ਨੇ ਖੁਦ ਨਹੀਂ ਲੋਕਾਂ ਨੂੰ ਇਨਸਾਫ਼ ਦੇਣਾ ਹੁੰਦਾ, ਪਰ ਜਦੋਂ ਲੋਕਾਂ ਦੇ ਹੜ ਆ ਜਾਂਦੇ ਨੇ ਉਦੋਂ ਫਿਰ ਕਈ ਵਾਰ ਸਰਕਾਰਾਂ ਚੁੱਪ ਵੀ ਪੈਂਦੀਆਂ।
ਬਿਲਕੁਲ ਜੀ ਸ਼ਿਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਆਪਾਂ ਫੇਰ ਹੁਣ ਆਵਾਜ਼ ਦੇ ਜ਼ਰੀਏ ਕੱਲ ਨੂੰ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ। ਦੋਸਤੋ, ਮੈਂ ਆਪਣਾ ਸੁਨੇਹਾ ਜ਼ਰੂਰ ਦੇਣਾ ਚਾਹੁੰਦਾ ਬਿਜ਼ਨਸ ਦਾ, ਆਉਂਦੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਬ੍ਰੈਂਪਟਨ ਦਾ ਟੋਲੈਸਟ ਟਾਵਰ ਆ ਇਹ ਰਿਲੀਜ਼ ਹੋ ਜਾਣਾ ਜੀ, 40 ਸਟੋਰੀ ਟਾਵਰ, 400 ਤੋਂ ਉੱਤੇ ਦੇ ਯੂਨਿਟ ਨੇ, ਸ਼ੋਪਰਜ਼ ਵਰਲਡ ਦੇ ਆਲਮੋਸਟ ਸਾਹਮਣੇ ਹੈਗਾ। ਮੈਂ ਕਈ ਵਾਰੀ ਇੱਥੇ ਗੱਲ ਕੀਤੀ ਆ ਕਿ 15 ਦੇ ਕਰੀਬ ਟਾਵਰ 5 ਸਾਲਾਂ ਦੇ ਵਿੱਚ ਆ ਜਾਣੇ ਨੇ, ਸਾਡੇ ਕੋਲ ਉਹਨਾਂ ਦੇ ਉਹਨਾਂ ਦੀਆਂ ਫੋਟੋਜ਼ ਪਈਆਂ ਜੀ, ਪਲੈਨਸ ਪਏ ਨੇ। ਇਹ ਸ਼ੋਪਰਜ਼ ਵਰਲਡ ਤੋਂ ਬਾਹਰਲੇ ਪਾਸੇ ਦੀ ਗੱਲ ਕਰ ਰਿਹਾ ਜੀ, ਇਹ ਏਰੀਆ ਬਹੁਤ ਸੋਹਣਾ ਬਣ ਰਿਹਾ, ਇਹ ਇਨਵੈਸਟਮੈਂਟ ਲਈ ਬਹੁਤ ਵਧੀਆ ਥਾਂ ਹੈਗੀ ਹੈ, ਜੇ ਤੁਸੀਂ ਰਹਿਣਾ ਵੀ ਚਾਹੁੰਦੇ ਹੋ ਤਾਂ ਬਹੁਤ ਸੋਹਣੀ ਸਾਰੀਆਂ ਸਹੂਲਤਾਂ ਵਾਲੀ ਥਾਂ। ਬਾਕੀ ਜਿਹੜਾ ਸ਼ੋਪਰਜ਼ ਵਰਲਡ ਦੇ ਅੰਦਰ ਆ, ਜਦੋਂ ਇਹ ਢਾਹ ਕੇ ਨਵਾਂ ਇੱਥੇ ਸਾਰਾ ਕੁਝ ਬਣਨਾ ਤਾਂ ਉਹਦੇ ਵਿੱਚ ਵੀ ਉੱਚੇ ਉੱਚੇ ਟਾਵਰ, ਮੇਨ 4-5 ਲੈਵਲ 'ਤੇ ਕਮਰਸ਼ੀਅਲ ਸਟੋਰਸ, ਤੁਸੀਂ ਖੁਦ ਗੂਗਲ 'ਤੇ ਜਾ ਕੇ ਫੋਟੋਆਂ ਦੇਖ ਸਕਦੇ ਹੋ, LRT ਦਾ ਟਰਮੀਨਲ ਇੱਥੇ ਬਣ ਜਾਣਾ। ਮੈਂ ਕਹੂੰਗਾ ਜੀ ਸਕੇਅਰ 1 ਜੇ ਮੈਂ ਕਹਿਦਾ ਇਹ ਤਾਂ ਹੋ ਸਕਦਾ ਤੁਹਾਨੂੰ ਯਕੀਨ ਨਾ ਹੋਵੇ, ਅੱਜ ਤੋਂ 7-8-10 ਸਾਲਾਂ ਬਾਅਦ ਇਹ ਸਕੇਅਰ ਵਨ ਦੇ ਨਾਲੋਂ ਵੀ ਸੋਹਣੀ ਜਗ੍ਹਾ ਬਣ ਜਾਣੀ ਆ। ਕਮਰਸ਼ੀਅਲ ਸਟੋਰਸ ਵੱਡੇ ਵੱਡੇ ਅਤੇ ਕੌਂਡੋ ਟਾਵਰਸ ਅਤੇ LRT ਦਾ ਟਰਮੀਨਲ, ਇਹ ਸਾਰੇ ਕੁਛ ਨੂੰ ਮੇਲ ਕੇ ਦੇਖੋ ਜੀ। ਜੇ ਤੁਸੀਂ ਇੱਥੇ ਯੂਨਿਟ ਬੁੱਕ ਕਰਵਾਉਣਾ ਹੈ ਤਾਂ ਬਸ 1-2 ਦਿਨਾਂ ਦੇ ਵਿੱਚ ਯੂਨਿਟ ਸਾਡੇ ਕੋਲ ਆਉਣ ਵਾਲੇ ਨੇ ਜੀ। ਰਿਲੀਜ਼ ਹੋਣ ਵਾਲਾ ਪ੍ਰੋਜੈਕਟ ਹੈ, ਸਾਡੇ ਨਾਲ ਤਾਲਮੇਲ ਕਰ ਲਿਓ। 647-300-8436 ਮੇਰਾ ਨੰਬਰ ਆ, 6473008436। ਵੈਸੇ ਸ਼ਿਵਿੰਦਰ ਕਾਫ਼ੀ ਕੁਛ ਦੱਸ ਗਏ ਨੇ, ਕਨ੍ਹੱਈਆ ਕੁਮਾਰ ਬਾਰੇ ਇੱਕ ਪੂਰੇ ਦਾ ਪੂਰਾ ਪ੍ਰੋਗਰਾਮ ਕਰਨ ਵਾਲਾ ਜੀ। ਤੁਸੀਂ ਬੜਾ ਠੀਕ ਗੱਲ ਕੀਤੀ ਆ ਦੋਸਤੋ, ਵੀ ਖੱਬੇ ਪੱਖੀ ਜਿਹੜੇ ਲੋਕ ਨੇ, ਖਾਸ ਕਰਕੇ ਲੀਡਰ ਨੇ, ਕਾਫ਼ੀ ਕਮੀਆਂ ਨੇ। ਇਹਨਾਂ ਦੇ ਵਿੱਚ ਵੀ ਲੀਡਰ ਇਹੋ ਜਿਹੇ ਹੈਗੇ ਨੇ ਜਿਹੜੇ ਇੱਕ ਵਾਰੀ ਪ੍ਰਧਾਨ ਬਣ ਗਏ ਅਤੇ ਪ੍ਰਧਾਨਗੀ ਤੋਂ ਥੱਲੇ ਨਹੀਂ ਆਉਂਦੇ, ਉਹ ਆਪਣੇ ਆਪ ਨੂੰ ਵਿਸ਼ੇਸ਼ ਸਮਝਣ ਲੱਗ ਜਾਂਦੇ ਨੇ, ਦੂਜਿਆਂ ਨੂੰ ਕੀੜੇ ਮਕੌੜੇ ਸਮਝਦੇ ਨੇ। ਹਾਲਾਂਕਿ ਫਿਲੋਸਫੀ ਇਹ ਕਹਿੰਦੀ ਹੈ ਵੀ ਲੋਕ ਹੀ ਸਭ ਤੋਂ ਵੱਡੀ ਤਾਕਤ ਹੁੰਦੇ ਆ, ਪਰ ਬਾਅਦ ਦੇ ਵਿੱਚ ਉਹ ਲੋਕਾਂ ਨੂੰ ਟਿੱਚ ਜਾਣਦੇ ਨੇ। ਜਦੋਂ ਇਹ ਲੋਕਾਂ ਨੂੰ ਟਿੱਚ ਜਾਣਨ ਲੱਗਦੇ ਨੇ, ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਣ ਲੱਗ ਜਾਂਦੇ ਨੇ, ਫਿਰ ਡਿਕਟੇਟਰਸ਼ਿਪ ਵਾਲਾ ਰਵੱਈਆ ਜਿਹੜਾ ਉਹ ਸ਼ੁਰੂ ਹੋ ਜਾਂਦਾ। ਮੈਨੂੰ ਕਿਤੇ ਕਿਤੇ ਇਹ ਵੀ ਲੱਗਦਾ ਬਈ ਕਨ੍ਹੱਈਆ ਕੁਮਾਰ ਵਰਗੇ ਜਿਹੜੇ ਨੌਜਵਾਨ ਆ ਰਹੇ ਨੇ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਬੁੱਢੇ ਠੇਰੇ ਨੇ ਜਿਹੜੇ ਇਹ ਗੱਦੀ ਹੀ ਨਹੀਂ ਛੱਡਦੇ, ਜਾਂ ਵੀ ਉਹ ਕੰਮ ਕਰਨਾ ਚਾਹੁੰਦੇ ਹੁੰਦੇ ਨੇ, ਇਹ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟਾਂ ਬਣਦੇ ਨੇ। ਕਿਉਂਕਿ ਅੱਜ ਕੱਲ੍ਹ ਨਵੇਂ ਢੰਗ ਤਰੀਕੇ ਆ ਰਹੇ ਨੇ ਵਿਚਰਨ ਦੇ, ਕੰਮ ਕਰਨ ਦੇ, ਸੋਚ ਬਦਲ ਰਹੀ ਆ, ਸੋਚ ਅੰਗੜਾਈਆਂ ਲੈ ਰਹੀ ਹੈ ਨਵੀਂ, ਉਹਦੇ ਵਿੱਚ ਬਹੁਤ ਸਾਰੇ ਪੁਰਾਣੇ ਕੌਨਸੈਪਟ ਨੇ, ਉਹਨਾਂ ਨੂੰ ਸੰਬੋਧਿਤ ਹੋਣ ਦੀ ਲੋੜ ਆ। ਇਹ ਦਾਅਵਾ ਤਾਂ ਕਰਦੇ ਨੇ ਖੱਬੇ ਪੱਖੀ ਬਈ ਅਸੀਂ ਉਹਨਾਂ ਸਵਾਲਾਂ ਨੂੰ ਸੰਬੋਧਿਤ ਹੁੰਦੇ ਹਾਂ, ਲੋਕਾਂ ਦੇ ਨੇੜੇ ਹੁੰਦੇ ਹਾਂ, ਪਰ ਬਹੁਤੀ ਵਾਰ ਨਾ ਜਿਹੜੇ ਇਹਨਾਂ ਦੇ ਵਿੱਚੋਂ ਯੰਗ ਲੋਕ ਹੁੰਦੇ ਨੇ, ਨਵੀਆਂ ਗੱਲਾਂ ਕਰਦੇ ਨੇ, ਇਹ ਪੁਰਾਣਿਆਂ ਨੂੰ ਨਾ ਉਹ ਭੈੜੇ ਲੱਗਦੇ ਨੇ। ਪੁਰਾਣੇ ਦਾ ਉਹਨਾਂ ਦਾ ਜੀ, ਮੇਰਾ ਖੁਦ ਦਾ ਤਜਰਬਾ ਇਹ ਆ ਵੀ ਪੁਰਾਣੇ ਦਾ ਕਈ ਵਾਰੀ ਨਾ ਉਹਨਾਂ ਨੂੰ ਦੇਖਣਾ ਨਹੀਂ ਚਾਹੁੰਦੇ ਹੁੰਦੇ, ਇਸ ਕਰਕੇ ਉਹ ਥਾਂ ਥਾਂ 'ਤੇ ਰਾਹ ਰੋਕਦੇ ਨੇ। ਰਾਹ ਰੋਕ ਕੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਸਾਡੀ ਸਲਤਨਤ ਨੂੰ, ਸਾਡੀ ਸੱਤਾ ਨੂੰ ਖਤਰਾ ਨਾ ਹੋ ਜੇ ਅਤੇ ਅਸੀਂ ਨਾ ਇਹ ਬਾਹਰ ਨਿਕਲ ਜਾਣ। ਮੈਨੂੰ ਲੱਗਦਾ ਕਨ੍ਹੱਈਆ ਕੁਮਾਰ ਵਰਗੇ ਜਾਂ ਹੋਰ ਨੌਜਵਾਨ ਵੀ ਜਿੱਥੇ ਉਹ ਆਪ ਜ਼ਿੰਮੇਵਾਰ ਨੇ, ਉਹਨਾਂ ਲਈ ਲੀਡਰਸ਼ਿਪ ਵੀ ਖੱਬੇ ਪੱਖੀਆਂ ਦੀ ਜ਼ਿੰਮੇਵਾਰ ਆ। ਖੈਰ ਜੀ, ਕਾਫ਼ੀ ਸਾਰੀਆਂ ਗੱਲਾਂ ਕਰ ਲਈਆਂ ਨੇ। ਇਸ ਵਕਤ ਸਾਡੇ ਨਾਲ ਰਾਜਪਾਲ ਬਰਾੜ ਜੁੜੇ ਹੋਏ ਨੇ, ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਆਓ ਉਹਨਾਂ ਦੀ ਆਪਾਂ ਕੁਝ ਮਿੰਟ ਲਈ ਗੱਲਾਂ ਸੁਣਦੇ ਹਾਂ। ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਸ ਸਾਹਿਬ, ਬਹੁਤ ਬਹੁਤ ਧੰਨਵਾਦ ਤੇ ਨਗਾਰਾ ਦੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਜੀ।
ਸਤਿ ਸ੍ਰੀ ਅਕਾਲ ਜੀ, ਪਹਿਲਾਂ ਤਾਂ ਆਪਣਾ ਫੋਨ ਨੰਬਰ ਦਿਓ ਜੀ ਤੇ ਆਫਿਸ ਦੀ ਲੋਕੇਸ਼ਨ।
ਜੀ ਬਿਲਕੁਲ, ਆਪਣੀ ਆਫਿਸ ਦੀ ਲੋਕੇਸ਼ਨ ਹੈ ਜੀ ਇਨ ਮਿਸਿਸਾਗਾ, 2355 ਡੈਰੀ ਰੋਡ ਈਸਟ, ਯੂਨਿਟ 29 ਇਨ ਮਿਸਿਸਾਗਾ, ਡੈਰੀ ਐਂਡ ਟੋਲਬਰਨ ਦਾ ਮੇਨ ਇੰਟਰਸੈਕਸ਼ਨ ਹੈ, ਤੇ ਨੰਬਰ ਟੂ ਕੰਟੈਕਟ ਇਸ 416-917-1456, 416-917-1456, 416-917-1456,
1456। ਫਾਈਨੈਂਸ਼ੀਅਲ ਪਲੈਨਿੰਗ ਬੜਾ ਵੱਡਾ ਸਾਰੇ ਕਾਸੇ ਨੂੰ ਇਹ ਲਪੇਟ ਦੇ ਵਿੱਚ ਲੈ ਲੈਂਦਾ ਜੀ। ਇਹਦੀ ਐਕਸਪਲੇਨੇਸ਼ਨ ਵੈਸੇ ਕਾਫੀ ਮਿੰਟ ਲੱਗਦੇ, ਪਰ ਇੱਕ ਅੱਧੇ ਮਿੰਟ 'ਚ ਦੱਸੋ ਤਾਂ ਸਹੀ ਵੀ ਇਹ ਹੁੰਦੀ ਕੀ ਚੀਜ਼ ਆ ਜੀ, ਫਾਈਨੈਂਸ਼ੀਅਲ ਪਲੈਨਿੰਗ।
ਬਿਲਕੁਲ ਬਸ ਸਰ, ਬਹੁਤ ਅੱਛਾ ਸਵਾਲ ਹੈ। ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਜੀ ਸਾਰਾ ਕੁਝ ਹੀ ਆ ਜਾਂਦਾ, ਜਦੋਂ ਅਸੀਂ ਡੇ ਟੂ ਡੇ ਲਿਵਿੰਗ ਦੇ ਐਕਸਪੈਂਸਿਸ ਕਰਦੇ ਹਾਂ, ਲਾਈਫ ਦੇ ਵਿੱਚ ਵਿਚਰਦੇ ਹਾਂ, ਖਰੀਦੋ ਫਰੋਖਤ ਕਰਦੇ ਹਾਂ, ਅਸੀਂ ਉਹਦੇ ਲਈ ਕਈ ਚੀਜ਼ਾਂ ਹੈਗੀਆਂ, ਉਹਦੇ ਲਈ ਡੈਟ ਲੈਂਦੇ ਹਾਂ, ਕੋਈ ਗੁੱਡ ਡੈਟ ਆ, ਕੋਈ ਬੈਡ ਡੈਟ ਆ, ਤੇ ਅਸੀਂ ਆਉਣ ਵਾਲੇ ਭਵਿੱਖ ਦੇ ਲਈ ਅਸੀਂ ਸੇਵਿੰਗ ਕਰਦੇ ਹਾਂ, ਚਾਹੇ ਉਹ ਸਾਡੇ ਆਪਣੀ ਆਪਦੀ ਰਿਟਾਇਰਮੈਂਟ ਹੋਵੇ, ਤੇ ਚਾਹੇ ਸਾਡੇ ਬੱਚਿਆਂ ਦੀ ਐਜੂਕੇਸ਼ਨ ਹੋਵੇ, ਤੇ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੋ ਪ੍ਰੋਪਰਟੀ ਖਰੀਦਦੇ ਹਾਂ ਉਹਦੇ ਉੱਤੇ ਜੋ ਟੈਕਸ ਲਾਇਬਿਲਿਟੀ ਮਿਲਦੀ ਆ, ਕਿਉਂਕਿ ਸਾਡੇ ਨਾਲ ਕੈਨੇਡਾ ਦਾ ਜੋ ਸਿਸਟਮ ਹੈ ਉਹ ਇਸੇ ਲਈ ਅੱਛਾ ਹੈ ਕਿਉਂਕਿ ਸਾਨੂੰ ਫੇਅਰ ਸ਼ੇਅਰ ਆਪਦੀ ਇਨਕਮ ਜੋ ਕਮਾਉਂਦੇ ਆ ਉਹਦੇ ਵਿੱਚ ਟੈਕਸ ਦੇਣਾ ਪੈਂਦਾ, ਤੇ ਜਿਹੜੀ ਵੀ ਕੋਈ ਚੀਜ਼ ਅਸੀਂ ਖਰੀਦਦੇ ਹਾਂ ਉਹਦੇ ਤੇ ਵੀ ਸਾਨੂੰ ਟੈਕਸ ਪੇ ਕਰਨਾ ਪੈਂਦਾ। ਸਰਟਨ ਚੀਜ਼ਾਂ ਇਹ ਹੈਗੀਆਂ ਵੀ ਉਹ ਟੈਕਸ ਡੈਫਿਡ ਹੁੰਦੀਆਂ ਨੇ, ਰਾਈਟ ਵੇ ਟੈਕਸ ਨਹੀਂ ਲੱਗਦਾ, ਪਰ ਅਸੀਂ ਉਹਨੂੰ ਚੀਜ਼ ਨੂੰ ਜੋੜੀ ਜਾਂਦੇ ਹਾਂ ਤੇ ਐਂਡ ਤੇ ਜਾ ਕੇ ਅਸੀਂ ਦੇਖਦੇ ਹਾਂ ਵੀ ਰੈਵਨਿਊ ਕੈਨੇਡਾ ਦਾ ਵੀ ਇੰਨਾ ਕੁ ਹਿੱਸਾ ਬਣ ਗਿਆ, ਵੀ ਅੱਧਾ ਹਿੱਸਾ ਰੈਵਨਿਊ ਕੈਨੇਡਾ ਦਾ ਵੀ ਬਣ ਗਿਆ ਮਿਲੀਅਨਸ ਆਫ ਡਾਲਰ ਦੇ ਵਿੱਚ। ਉਸ ਵੇਲੇ ਸਾਡੇ ਕੋਲ ਕੀ ਸੋਰਸਿਸ ਨੇ ਕਿ ਅਸੀਂ ਕਿਹੜੇ ਸੋਰਸਿਸ ਦੇ ਨਾਲ ਉਹ ਟੈਕਸ ਪੇ ਕਰੀਏ, ਕਿਉਂਕਿ ਕਈ ਵਾਰੀ ਇਹ ਗੱਲ ਹੁੰਦੀ ਹੈ ਨਾ ਵੀ ਜੀ ਮਤਲਬ ਕਿ ਦਾੜੀ ਤੋਂ ਮੁੱਛਾਂ ਵੱਧ ਜਾਣ ਤਾਂ ਫਿਰ ਸਾਨੂੰ ਕੀ ਆ ਕਿ ਉਹਦਾ ਸੋਚਾਂ 'ਚ ਪੈ ਜਾਂਦੇ ਹਾਂ ਵੀ ਅਸੀਂ ਇੰਨਾ ਕੁਛ ਜੋੜਿਆ ਵੀ ਤੇ ਇੰਨਾ ਕੁਛ ਇਹ ਰੈਵਨਿਊ ਕੈਨੇਡਾ ਨੇ ਲੈ ਲੈਣਾ। ਪਰ ਜੇ ਅਸੀਂ ਪ੍ਰੋਪਰ ਇੱਕ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਹਾਂ ਉਹਦੇ ਵਿੱਚ ਅਸੀਂ ਆਪਦਾ ਜੋ ਹਿਊਮਨ ਕੈਪੀਟਲ ਹੈ ਉਹਨੂੰ ਅਸੀਂ ਬਰਕਰਾਰ ਰੱਖਦੇ ਹਾਂ, ਆਪਦਾ ਲਾਈਫ ਸਟਾਈਲ ਮੇਨਟੇਨ ਕਰਦੇ ਹਾਂ, ਜਦੋਂ ਕਿ ਅਸੀਂ ਡੇ ਟੂ ਡੇ ਲਿਵਿੰਗ ਦੇ ਵਿੱਚ ਕੰਮ ਤੇ ਜਾਂਦੇ ਹਾਂ, ਸਾਡੇ ਕੋਈ ਸੱਟ ਫੇਟ ਵੱਜ ਜਾਂਦੀ ਆ, ਅਸੀਂ ਬਿਮਾਰ ਹੋ ਜਾਂਦੇ ਹਾਂ, ਤਾਂ ਜੋ ਅਸੀਂ ਸਾਡੀ ਓਬਲੀਗੇਸ਼ਨ ਆ ਲਾਈਫ ਦੇ ਵਿੱਚ, ਚਾਹੇ ਉਹ ਮੋਰਗੇਜ ਪੇ ਕਰਨ ਦੀ, ਚਾਹੇ ਉਹ ਗਰੋਸਰੀ ਲਿਆਉਣ ਦੀ, ਬਿਲਸ ਪੇ ਕਰਨ ਦੀ, ਫੂਡ ਔਨ ਟੇਬਲ, ਕਿਡਸ ਦੀ ਐਜੂਕੇਸ਼ਨ ਤੇ ਟੈਕਸਿਸ ਦਾ, ਸਾਰੇ ਨੂੰ ਸਾਰਾ ਜਿਹੜਾ ਕਵਰ ਅਪ ਕਰਨ ਵਾਸਤੇ ਸਾਨੂੰ ਇੱਕ ਫਾਈਨੈਂਸ਼ੀਅਲ ਪਲੈਨਿੰਗ ਦੀ ਜ਼ਰੂਰਤ ਹੈ। ਉਹਦੇ ਵਿੱਚ ਇੰਸ਼ੋਰੈਂਸ ਇੱਕ ਵਾਈਟਲ ਪਾਰਟ ਹੈ, ਇਟਸ ਵੈਰੀ ਅਸੈਂਸ਼ੀਅਲ ਇਨ ਅਵਰ ਪਾਰਟ, ਤੇ ਨਾਲ ਦੀ ਨਾਲ ਜਿਹੜੀਆਂ ਸਾਨੂੰ ਸੇਵਿੰਗਸ ਨੇ ਜਿਹੜੀਆਂ, ਚਾਹੇ ਉਹ ਰਿਟਾਇਰਮੈਂਟ ਦੇ ਵਿੱਚ ਅਸੀਂ ਸੇਵ ਕਰਦੇ ਹਾਂ, ਚਾਹੇ ਸਾਡੇ ਬੱਚਿਆਂ ਦੇ ਐਜੂਕੇਸ਼ਨ ਵਾਸਤੇ, ਤੇ ਚਾਹੇ ਅਸੀਂ ਆਪਦੀ ਜਿਹੜੀ ਹੈਗੀ ਆ ਇਸਟੇਟ ਟੈਕਸਿਸ ਪੇ ਕਰਨ ਵਾਸਤੇ ਕਰਦੇ ਹਾਂ। ਤੋ ਇਹ ਜਿਹੜੀ ਇੰਸ਼ੋਰੈਂਸ ਹੈ ਤੇ ਜਿਹੜੀ ਸੇਵਿੰਗਸ ਹੈ, ਤੁਹਾਡੀ ਇਨਵੈਸਟਮੈਂਟ ਆ, ਇਹ ਨਾਲ ਨਾਲ ਚੱਲਦੀ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਕਾਊਂਟ ਕਰਦੇ ਹਾਂ ਜੀ।
416-917-1414 ਤੇ ਬਰਾੜ ਸਾਹਿਬ ਨੂੰ ਕਾਲ ਕਰ ਲਿਓ ਜੀ ਤੁਸੀਂ। ਬਰਾੜ ਸਾਹਿਬ, ਇੱਕ ਮਿੰਟ ਦੇ ਵਿੱਚ ਇਹ ਵੀ ਦੱਸੋ ਵੀ ਪਰਮਾਨੈਂਟ ਇੰਸ਼ੋਰੈਂਸ ਕਿਉਂ ਜ਼ਰੂਰੀ ਆ ਜੀ।
ਬਿਲਕੁਲ ਜੀ, ਪਰਮਾਨੈਂਟ ਇੰਸ਼ੋਰੈਂਸ ਦੇ ਵਿੱਚ ਇਹ ਆ ਬਰਾੜ ਸਾਹਿਬ ਵੀ, ਜਦੋਂ ਅਸੀਂ ਖਾਸ ਕਰਕੇ ਇੱਕ ਯੰਗ ਏਜ ਦੇ ਵਿੱਚ ਇੱਕ ਇਹ ਪਾਲਿਸੀ ਲੈ ਲੈਂਦੇ ਹਾਂ, ਤਾਂ ਇਹ ਸਾਨੂੰ ਲਾਈਫ ਦੇ ਵਿੱਚ ਨਾਲ ਦੀ ਨਾਲ ਸਾਨੂੰ ਹੈਲਪ ਕਰਦੀ ਆ ਜੀ। ਪਹਿਲੀ ਚੀਜ਼ ਆ ਸਾਡੀ ਪ੍ਰੋਟੈਕਸ਼ਨ ਆ ਜੀ, ਅਸੀਂ ਅਗਰ ਉੱਥੇ ਨਹੀਂ ਕਮਾਉਣ ਯੋਗ ਨਹੀਂ ਤਾਂ ਸਾਰੇ ਦੇ ਸਾਰੇ ਪਲਾਨ ਸਾਡੇ ਜਿਹੜੇ ਢਹਿ ਢੇਰੀ ਹੋ ਜਾਣੇ ਆ, ਜਿਹੜੇ ਸਾਡੀ ਸੇਵਿੰਗ ਵੀ ਹੋਈ ਉਹ ਵੀ ਖੂਹ ਖਾਤੇ ਪੈ ਜਾਣੀ ਆ। ਤੋ ਸਾਨੂੰ ਜਿਹੜੀ ਲਾਈਫ ਇੰਸ਼ੋਰੈਂਸ ਆ ਉਹ ਬੜੀ ਜ਼ਰੂਰੀ ਆ ਪ੍ਰੋਟੈਕਸ਼ਨ ਵਾਸਤੇ, ਤੇ ਜਦੋਂ ਖਾਸ ਕਰਕੇ ਪਰਮਾਨੈਂਟ ਇੰਸ਼ੋਰੈਂਸ ਦੇ ਵਿੱਚ ਇੱਕ ਸੇਵਿੰਗ ਕੰਪੋਨੈਂਟ ਹੁੰਦਾ। ਸੋ ਨਾਲ ਦੀ ਨਾਲ ਜਿੱਥੇ ਤੁਹਾਡੀ ਇੰਸ਼ੋਰੈਂਸ ਆ, ਨਾਲ ਦੀ ਨਾਲ ਤੁਹਾਡੀ ਸੇਵਿੰਗ ਵੀ ਹੋ ਰਹੀ ਆ, ਤੁਹਾਡੀ ਇਨਵੈਸਟਮੈਂਟ ਵੀ ਹੋ ਰਹੀ ਆ, ਤੇ ਉਹ ਜਿਵੇਂ ਜਿਵੇਂ ਸਾਡੇ ਇਵੈਂਟਸ ਆਉਂਦੇ ਨੇ, ਜੇ ਅਸੀਂ ਉਹਦੇ ਵਿੱਚ ਸੇਵਿੰਗ ਕਰਦੇ ਹਾਂ ਤਾਂ ਮੰਨ ਲਓ ਵੀ ਕੱਲ ਨੂੰ ਸਾਡੇ ਬੱਚੇ ਵੱਡੇ ਹੋ ਗਏ, ਐਜੂਕੇਸ਼ਨ ਵਾਸਤੇ ਪੈਸਾ ਚਾਹੀਦਾ, ਅਸੀਂ ਲਾਈਫ ਇੰਸ਼ੋਰੈਂਸ ਦੇ ਵਿੱਚੋਂ ਟੈਪ ਕਰ ਸਕਦੇ ਹਾਂ। ਅਸੀਂ ਕੋਈ ਪ੍ਰੋਪਰਟੀ ਖਰੀਦਣੀ ਆ, ਉਹਨਾਂ ਨੂੰ ਕੋਈ ਕੱਲ ਨੂੰ ਘਰ ਲੈ ਕੇ ਦੇਣਾ, ਅਸੀਂ ਉਹਦੇ ਵਿੱਚੋਂ ਟੈਪ ਕਰ ਸਕਦੇ ਹਾਂ। ਅਸੀਂ ਉਹਨਾਂ ਦਾ ਵਿਆਹ ਕਰਨਾ, ਅਸੀਂ ਉਹਦੇ ਵਿੱਚੋਂ ਟੈਪ ਕਰ ਸਕਦੇ ਹਾਂ। ਅਸੀਂ ਆਪਦੀ ਰਿਟਾਇਰਮੈਂਟ ਵਾਸਤੇ ਪੈਸਾ ਸਾਡੇ ਕੋਲੇ ਲਾਈਫ ਇੰਸ਼ੋਰੈਂਸ ਦੇ ਵਿੱਚ ਜੋੜ ਸਕਦੇ ਹਾਂ, ਤੇ ਐਂਡ ਤੇ ਜਾ ਕੇ ਜਿਹੜੀ ਸਟੇਟ ਜਿਹੜੀ ਪਲੈਨਿੰਗ ਆ ਉਹਦੇ ਵਾਸਤੇ ਸਾਨੂੰ ਪੈਸਾ ਚਾਹੀਦਾ, ਤਾਂ ਲਾਈਫ ਇੰਸ਼ੋਰੈਂਸ ਇੱਕ ਪਰਮਾਨੈਂਟ ਲਾਈਫ ਇੰਸ਼ੋਰੈਂਸ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਸਹਾਈ ਹੁੰਦੀ ਆ। ਕੋਈ ਵੀ ਤੁਹਾਨੂੰ ਕੁਐਸਚਨ ਆ ਇੰਸ਼ੋਰੈਂਸ ਦਾ, ਤੁਹਾਡੇ ਐਜੂਕੇਸ਼ਨ ਪਲਾਨ ਨਹੀਂ ਚੱਲ ਰਹੇ, ਤੁਹਾਡੀ ਐਗਜ਼ਿਸਟਿੰਗ ਆਰਐਸਪੀ ਚੱਲ ਰਹੀ ਆ, ਕੋਈ ਓਪੀਨੀਅਨ ਤੇ ਕੋਈ ਉਹਨੂੰ ਟੂਨਅਪ ਚਾਹੁੰਦੇ ਆ, ਤਾਂ ਰਾਜਪਾਲ ਬਰਾੜ ਨੂੰ ਯਾਦ ਕੀਤਾ ਜਾ ਸਕਦਾ। ਨੰਬਰ ਇੱਕੋ ਹੀ ਪਿਛਲੇ 20 ਸਾਲਾਂ ਤੋਂ 416-917-1456 ਤੇ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੁਹਾਡਾ ਟਾਈਮ।
ਮਿਹਰਬਾਨੀ ਜੀ, ਧੰਨਵਾਦ। ਲਓ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3200।
ਦੋਸਤੋ, ਇੱਕ ਕਾਲਰ ਸਾਡੇ ਨਾਲ ਨੇ। ਹਾਂਜੀ ਨਿੱਘਾ, ਸਵਾਗਤ ਤੁਹਾਡਾ ਜੀ।
ਅੱਜ ਬਰਾੜ ਸਾਹਿਬ, ਮੈਂ ਦੁਬਾਰਾ ਤਾਂ ਆਇਆ, ਤੁਸੀਂ ਕਿਹਾ ਵੀ ਇਹਦੇ ਵਾਸਤੇ ਇੱਕ ਪ੍ਰੋਗਰਾਮ ਚਾਹੀਦਾ, ਸਾਰਾ ਕਰਨਾ ਚਾਹੀਦਾ। ਮੈਂ ਕਈ ਵਾਰ ਆਪਾਂ ਸਵਾਲ ਪੂਰਾ ਰੱਖਦੇ
ਸਾਡੇ ਕੋਲ ਸਮਾਂ ਥੋੜਾ ਹੈ, ਕਾਹਲੀ ਦੇ ਵਿੱਚ ਕੁਐਸਚਨ ਕਰ ਦੋ, ਜਵਾਬ ਆਪਾਂ ਬਾਅਦ ਦੇ।
ਹਾਂਜੀ ਹਾਂਜੀ ਹਾਂਜੀ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿਵੇਂ ਆਪਾਂ ਜੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਲੈ ਲਈਏ, ਉਹ ਅਕਸਰ ਥੋੜਾ ਜਿਹਾ ਧਰਮ ਤੇ ਜਿਹੜਾ ਥੋੜਾ ਵੱਖਰਾ ਹੋ ਜਾਂਦਾ, ਪਰ ਮੈਨੂੰ ਉਹਦੇ ਵਿੱਚ ਤਾਂ ਜਿੱਦਾਂ ਇੱਕ ਕਾਮਰੇਟ ਜਾਂ ਇੱਕ ਜਿਹੜਾ ਸਹੀ ਮਾਇਨੇ ਚ ਵੀ ਉਹਨਾਂ ਦਾ ਫਲਸਫੀ, ਮੈਂ ਖੁਦ ਉਹਨਾਂ ਦੇ ਵਿੱਚ ਰਿਹਾ, ਉਹਦੇ ਵਿੱਚ ਕੋਈ ਫਰਕ ਨਹੀਂ। ਪਰ ਇਹ ਲੋਕ ਜੇ ਸਹੀ ਮਾਇਨੇ ਚ ਉੱਦਾਂ ਚੱਲਣ, ਤੇ ਫਿਰ ਮੈਨੂੰ ਆਪਾਂ ਜਿਹੜੇ ਕੇਜਰੀਵਾਲ ਜਾਂ ਨਵੀਆਂ ਨਵੀਆਂ ਪਾਰਟੀਆਂ ਬਣ ਗਈਆਂ ਉਹਨਾਂ ਦੀਆਂ।
ਮਿਹਰਬਾਨੀ ਜੀ, ਅੱਜ ਅਸੀਂ ਮਾਫੀ ਚਾਹੁੰਦੇ, ਸਾਡਾ ਸਮਾਂ ਹੁਣ ਹੋ ਗਿਆ ਤੇ ਆਪਾਂ ਹੁਣ ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ ਤੁਹਾਡੀ, ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ਆਟਿਜ਼ਮ ਵਾਲਾ ਹਰ ਬੱਚਾ ਖਾਸ ਏ ਔਰ ਉਹਨਾਂ ਦਾ ਪਰਿਵਾਰ ਵੀ। ਐਰੇਨੋ ਕਿਡਸ ਇਸ ਗੱਲ ਨੂੰ ਸਮਝਦੇ ਨੇ ਔਰ ਇੱਕ ਵਿਸਥਾਰਤ ਮਾਹੌਲ ਦੇ ਵਿੱਚ ਵਾਤਾਵਰਨ ਆਟਿਜ਼ਮ ਦੀਆਂ ਸਹੂਲਤਾਂ ਦਿੰਦੇ ਨੇ। ਇਸ ਦੇ ਨਾਲ ਹੀ ਪਰਿਵਾਰਾਂ ਦੇ ਨਾਲ ਕੰਮ ਕਰਦੇ ਨੇ ਤਾਂ ਕਿ ਉਹਨਾਂ ਦਾ ਬੱਚਾ ਪੂਰੀ ਸਮਰੱਥਾ ਦੇ ਨਾਲ ਪਰਵਾਨ ਚੜ ਸਕੇ। ਸਾਡੀਆਂ ਸੇਵਾਵਾਂ ਲੈਣ ਵਾਸਤੇ ਬ੍ਰੈਮਟਨ, ਮਿਸਿਸਾਗਾ ਔਰ ਓਕਵਿਲ ਸੈਂਟਰਸ ਨੂੰ ਵਿਜ਼ਿਟ ਕਰੋ। ਐਰੇਨੋ ਕਿਡਸ ਹਰ ਕਦਮ ਤੇ ਤੁਹਾਡੇ ਨਾਲ 20 ਸਾਲ ਤੋਂ, ਲੇਕਿਨ ਪਹਿਲਾ ਕਦਮ ਹੈ ਵਿਜ਼ਿਟਿੰਗ aranokids.ca।
ਜਬ ਇੱਕ ਫੋਨ ਬਜਤਾ ਹੈ ਤੋ ਆਪ ਇਸਕਾ ਜਵਾਬ ਦੇਤੇ ਹੈ। ਜਬ ਧੂਆਂ ਯਾ ਕਾਰਬਨ ਮੋਨੋਆਕਸਾਈਡ ਅਲਾਰਮ ਬਜਤਾ ਹੈ ਤੋ ਕਿਆ ਆਪ ਜਾਣਤੇ ਹੈ ਕਿਆ ਕਰਨਾ ਹੈ? ਯੇ ਜਾਣਨੇ ਕੇ ਲੀਏ ਕਿ ਧੂਆਂ ਔਰ ਕਾਰਬਨ ਮੋਨੋਆਕਸਾਈਡ ਅਲਾਰਮਸ ਕਿਆ ਹੈ ਔਰ ਕਿਆ ਮੁਖਤਲਿਫ ਅਲਾਰਮਸ ਹੈ, ਉਨਕੀ ਆਵਾਜ਼ੋਂ ਕਾ ਮਤਲਬ ਕਿਆ ਹੈ? ਇੱਕ ਚਹਚਹਾਨੇ ਵਾਲੇ ਅਲਾਰਮ ਚਿਪਰਿੰਗ ਅਲਾਰਮ ਕੀ ਆਵਾਜ਼ ਕਾ ਮਤਲਬ ਹੈ ਕਿ ਆਪਕੋ ਬੈਟਰੀ ਯਾ ਅਲਾਰਮ ਕੋ ਤਬਦੀਲ ਕਰਨੇ ਕੀ ਜ਼ਰੂਰਤ ਹੈ। ਇੱਕ ਬੀਪਿੰਗ ਅਲਾਰਮ ਕਾ ਮਤਲਬ ਹੈ ਕਿ ਬਾਹਰ ਨਿਕਲੇ, ਬਾਹਰ ਰਹੇ, 911 ਪਰ ਕਾਲ ਕਰੇ। ਆਪ ਔਰ ਆਪਕੇ ਖਾਨਦਾਨ ਕੋ brampton.com ਪਰ ਜਾ ਕਰ ਆਗ ਸੇ ਜੋ ਹਿਫਾਜ਼ਤ ਕੇ ਅਲਾਰਮਸ ਹੈ ਉਸਕੋ ਜਾਣੀਏ, ਸਿੱਖੀਏ ਔਰ ਜਾਣੀਏ ਕਿ ਕੀਮਤੀ ਜਾਨ ਕੈਸੇ ਬਚਾਈ ਜਾ ਸਕਤੀ ਹੈ। ਆਗ ਸੇ ਰੋਕਥਾਮ ਕਾ ਹਫਤਾ ਇਮਰਿਚ ਕੀ ਤਰਫ ਸੇ ਸਪਾਂਸਰ ਕੀਆ ਗਿਆ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਆਏ ਖੁਸ਼ਬੂ
ਕਾਦੀ,
ਦੀਵਾਲੀ ਦੀ ਫੂਡ ਬੇਸਿਕਸ ਤੇ ਕਿਚਨਸ ਆਫ ਦਾ ਵਰਲਡ ਦੇ ਨਾਲ ਹੁਣ ਹਰ ਕਿਚਨ ਚੋ ਆਏਗੀ ਖੁਸ਼ਬੂ, ਖੁਸ਼ਬੂਦਾਰ ਨੂਰ ਬਾਸਮਤੀ ਰਾਈਸ ਦੇ ਨਾਲ ਜੋਨੇ 599, ਕ੍ਰੀਮੀ ਟ੍ਰੂਸੈਲੋ ਪਨੀਰ ਸਿਰਫ 379, ਤੇ ਡਿਲੀਸ਼ੀਅਸ ਸੀਡਰ ਬੀਨਸ ਸਿਰਫ 99 ਸੈਂਟਸ ਵਿੱਚ। ਆਈ ਖੁਸ਼ਬੂ?
ਨਹੀਂ,
ਆ ਜਾਏਗੀ। ਐਟ ਫੂਡ ਬੇਸਿਕਸ, ਆਲਵੇਜ ਮੋਰ ਫੋਰ ਲੈਸ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ, ਚਤੁਰ ਵਿਸਾਖੀ ਨੂੰ ਬਲ ਆਪਣਾ ਸ੍ਰੀ ਉੱਪਰ ਕਰਤਾਰਿਓ, ਕਿਰਪਾ ਕਟਾ ਕੇ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ, ਚਤੁਰ ਵਿਸਾਖੀ ਨੂੰ ਬਲ ਆਪਣਾ ਸ੍ਰੀ ਉੱਪਰ ਕਰਤਾਰਿਓ, ਕਿਰਪਾ ਕੀ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸੰਦ ਰਾਓ, ਜੋ ਮੰਗੈ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹਾਂ ਸਚ ਹੋਵੈ, ਜੋ ਮੰਗੈ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹਾਂ ਸਚ ਹੋਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗਿਆਨ ਦੇ ਸਾਗਰ, ਲਸਾਨੀ ਵਿਰਸਾ ਪੂਰਨ ਸਤਿਗੁਰੂ, ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਧਨਾਸੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਫਰਮਾਨ ਮੇਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਭਾਈ, ਜਿਸ ਪ੍ਰਭੂ ਨੇ ਚੌਹੀ ਸਾਰੀ ਸ੍ਰਿਸ਼ਟੀ ਵਿੱਚ ਆਪਣੀ ਕਲਾ ਵਰਤਾਈ ਹੋਈ ਹੈ, ਉਸਨੇ ਆਪਣੇ ਦਾਸ ਦੇ ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ, ਬਖਸ਼ਿਸ਼ ਦੀ, ਮਿਹਰ ਦੀ, ਕਿਰਪਾ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਤੇ ਉਹਦਾ ਹਰੇਕ ਦੁੱਖ ਦੂਰ ਕਰ ਦਿੰਦਾ ਹੈ। ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਰਾਖੀ ਕਰਦਾ ਹੈ, ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਦਇਆ ਦਾ ਘਰ ਸਰਵ ਵਿਆਪਕ ਬਖਸ਼ਣਹਾਰ ਬਖਸ਼ਿੰਦ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦਿੰਦਾ ਹੈ। ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਵੀ ਮੰਗਦੇ ਹਨ, ਜੋ ਮੰਗਿਆ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਪਿਆਰਿਓ, ਉਹ ਉਹੀ ਕੁਝ ਉਹਨਾਂ ਨੂੰ ਦਿੰਦਾ ਹੈ। ਸਹਿ ਫਰਮਾਉਂਦੇ ਹਨ, ਪ੍ਰਭੂ ਦਾ ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ ਉਹ ਇਸ ਲੋਕ ਅੰਦਰ ਤੇ ਪਰਲੋਕ ਅੰਦਰ ਅਟਲ ਹੋ ਜਾਂਦਾ ਹੈ। ਸੋ ਪਿਆਰਿਓ, ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਜੋ ਸਭ ਨੂੰ ਖੁਰਾਕ ਪੁਸ਼ਾਕ ਸਵਾਸ ਦੇ ਰਿਹਾ ਹੈ, ਆਓ ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਨਾਮ ਜਪੀਏ ਆਪਣੇ ਅੰਦਰੋਂ ਨਿੰਦਾ ਚੁਗਲੀ ਈਰਖਾ ਦਵੈਸ਼ ਭਾਵਨਾ ਕਿਸੇ ਦਾ ਬੁਰਾ ਕਰਨਾ ਕਿਸੇ ਦਾ ਬੁਰਾ ਤੱਕਣਾ ਇਹ ਸਾਰੀ ਮਹਿਲ ਆਪਣੇ ਅੰਦਰੋਂ ਕੱਢ ਕੇ ਬਾਹਰ ਆਪਣੇ ਅੰਦਰ ਨੂੰ ਨਾਮ ਜਲ ਦੇ ਨਾਲ ਸਿੰਚੀਏ ਤਾਂ ਕਿ ਜਿਹੜੇ ਕਰਮ ਕਮਾਉਣ ਲਈ ਅਸੀਂ ਸੰਸਾਰ ਤੇ ਆਏ ਹਾਂ ਜਿਸ ਜਲ ਨੇ ਦਾ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਚੋ ਤਾਂ ਕਿ ਅਸੀਂ ਉਹ ਕਰਮ ਕਮਾ ਕੇ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਚ ਪ੍ਰਵਾਨ ਹੋ ਸਕੀਏ ਸਾਡੇ ਲੋਕ ਸੁਖੀ ਪਰਲੋਕ ਚੱਲੇ ਹੋ ਸਕਣ ਆਓ ਅਰਦਾਸ ਬੇਨਤੀ ਕਰੀਏ ਜੋਦੜੀ ਕਰੀਏ ਵਿਣਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਅਸੀਂ ਕੀ ਮੰਗਣਾ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਆਓ ਅਰਦਾਸ ਕਰੀਏ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ
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 ਬੰਗਲਾ ਮੋਟਰ ਕਾਰ ਦਿਲਾ ਦੇ ਇੱਕ ਨਹੀਂ ਦੋ ਚਾਰ ਦਿਲਾ ਦੇ
ਜੀ ਹਾਂ ਮੋਟਰ ਕਾਰ ਕਾ ਤੋ ਮਾਲੂਮ ਨਹੀਂ ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ ਜੀ ਯਾਨੀ ਮੋਰਗੇਜਿਸ ਕੇ ਮਯੰਕ ਭਟਨਾਗਰ ਜੀ ਹਰ ਤਰ੍ਹਾਂ ਕੀ ਮੋਰਗੇਜਿਸ ਮੇ ਕਰਤੇ ਹੈ ਸਪੈਸ਼ਲਾਈਜ਼ ਵੋ ਰੈਜ਼ੀਡੈਂਸ਼ੀਅਲ ਹੋ ਕਮਰਸ਼ੀਅਲ ਹੋ ਪ੍ਰਾਈਵੇਟ ਹੋ ਫਸਟ ਯਾ ਸੈਕੰਡ ਮੋਰਗੇਜਿਸ ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ ਮਯੰਕ ਭਟਨਾਗਰ ਜੀ 6477022023 6474202
ਲਾਇਸੈਂਸ ਨੰਬਰ 10394
ਟ੍ਰਿਪਲ ਏ ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਹਨ ਆਪਣੇ ਘਰ ਦੇ ਫਰੰਟ ਨੂੰ ਨਵਾਂ ਘਾਹ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ ਇੱਕ ਹੀ ਨਾਮ ਯਾਦ ਰੱਖੋ ਟ੍ਰਿਪਲ ਏ ਲੈਂਡਸਕੇਪਿੰਗ ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੇ ਹਨ ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ 100% ਗ੍ਰੀਨ ਗ੍ਰਾਸ ਇਹ ਟਾਪ ਸੋਇਲ ਰਾਹੀਂ ਏਰੀਏ ਨੂੰ ਗ੍ਰੇਡ ਅਤੇ ਲੈਵਲ ਵੀ ਕਰਦੇ ਹਨ ਬੈਸਟ ਕੁਆਲਿਟੀ ਫਾਰ ਦਾ ਲੋਇਸਟ ਪ੍ਰਾਈਸ ਅੱਜ ਹੀ ਕਾਲ ਕਰੋ 6474812-13 6477841213 ਟ੍ਰਿਪਲ ਏ ਲੈਂਡਸਕੇਪਿੰਗ
ਤੇਰੇ ਗੁੱਟ ਨੂੰ ਕਰਾ ਸਰਦਾਰ ਨੀਏ ਡਾਇਮੰਡ ਦੀ ਚਾਹਤ
ਸ਼ਣ ਘਰ ਦੇ ਗਹਿਣੇ ਖਰੀਦਣੇ ਹਨ ਤਾਂ ਡੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ ਯੂਨਿਟ 19 ਤੇ ਪਹੁੰਚੋ ਕਸਟਮਾਈਜ਼ ਹਾਰ ਪੈਂਡੈਂਟ ਰਿੰਗ ਸ਼ਾਪਾਂ ਛੱਲੇ ਵਾਲੀਆਂ ਬਣਾਉਣੀਆਂ ਨੇ ਡੁਬਈ ਜਵੈਲਰਸ ਨਵੀਂ ਸ਼ਿਪਮੈਂਟ ਚੈੱਕ ਕਰੋ ਡੁਬਈ ਜਵੈਲਰਸ ਦੀ ਲੋਕੇਸ਼ਨ ਤੇ ਬੱਚਿਆਂ ਦੇ ਕੰਨ ਬਣਾਉਣੇ ਹਨ ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ ਰਾਸ਼ੀ ਦੇ ਨਾਗ ਲੈਣੇ ਨੇ ਡੁਬਈ ਜਵੈਲਰਸ ਡੁਬਈ ਜਵੈਲਰਸ 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ ਰੇਡੀਓ ਖਬਰਸਾਰ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਸ 416-465-1200 416-465-1200 ਤੇ ਸੰਪਰਕ ਕਰੋ
ਭਾਜੀ ਇੰਨਾ ਸੋਹਣਾ ਮਾਡਰਨ ਘਰ ਕਿੱਥੋਂ ਬਣਵਾਇਆ ਏ
ਇਹ ਸਿਰਫ ਅਜੇ ASR ਗਰੁੱਪ ਤੋਂ ਰੈਨੋਵੇਟ ਹੀ ਕਰਵਾਇਆ ਏ
ਕੰਸਟਰਕਸ਼ਨ ਤੇ ਰੈਨੋਵੇਸ਼ਨ ਦੀ ਦੁਨੀਆ ਦਾ ਭਰੋਸੇ ਤੇ ਵਿਸ਼ਵਾਸ ਵਾਲਾ ਨਾਮ ASR ਗਰੁੱਪ ਲਿਮਿਟਿਡ ASR ਗਰੁੱਪ ਲਿਮਿਟਿਡ ਕੰਸਟਰਕਸ਼ਨ ਔਰ ਰੈਨੋਵੇਸ਼ਨ ਦੀਆਂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਪੂਰੇ GTA ਵਿੱਚ
ਕਰਵਾਓ ਸਾਈਡ ਐਂਟਰੈਂਸ ਡਰਾਈਵੇ ਕੰਕਰੀਟ ਬੇਸਮੈਂਟ ਕਸਟਮ ਬਾਥ ਕਿਚਨ ਵਰਕ ਕਮਰਸ਼ੀਅਲ ਯੂਨਿਟ ਫ੍ਰੀ ਐਸਟੀਮੇਟ ਲਈ ਵਿਜ਼ਿਟ ਕਰੋ 647-540-1300
6475461300
ਹਰ ਘਰੋਂ ਇੱਕ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ ਹਰ ਪਾਸੇ ਧਿਆਨ ਰੱਖਣਾ ਪੈਂਦਾ
ਘਰ ਦਫ਼ਤਰ ਦੀ ਚਿੰਤਾ ਮਕਾਓ ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ
ਬੈਸਟ ਕੰਸਲਟੇਸ਼ਨ ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ ਟੈਕ ਸਪਿਰਿਟ ਕਾਲ ਕਰੋ 905-621-4100 ਯਾਨੀ 905-621-4100
ਯੂਨਿਟ 7-8770 The Gore Road, Brampton. Visit www.techspirit.ca.
ਬੜਾ ਢਲਾਇਆ ਮੂੰਹ ਸੁੱਟੀ ਬੈਠਾ ਕੀ ਗੱਲ ਆ
ਕੀ ਜੱਛਾ ਯਾਰ ਐਡੇ ਪੈਸੇ ਖੋਈ ਤੇ ਪਤਾ ਨਹੀਂ ਜਾਂਦਾ ਕਿੱਦਾਂ ਜਾਂਦੇ ਬਚਦਾ ਨਹੀਂ ਕੁਝ
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ ਟੈਕਸ ਸੇਵ ਕਰ ਲਾ RRSP TFS ਚ ਸੇਵ ਕਰ ਲਾ ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ
ਤੈਨੂੰ ਬੜਾ ਪਤਾ ਓਏ
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ
ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਸਾਰਾ ਕੁਝ ਕਰ ਦਿੰਦੇ ਆ ਟੈਕਸ ਫਾਈਲ ਵੀ ਕਰਦੇ ਆ
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 416-271-4877 ਤੇ ਸੰਪਰਕ ਕਰੋ ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ ਜ਼ਿਆਦਾ ਜਾਣਕਾਰੀ ਦੇ ਲਈ 416-271-4877
Homeopath Clinic in Brampton, North America ਦੀ ਸਭ ਤੋਂ ਵੱਧ experienced homeopathy ਚੋਂ ਇੱਕ KD homeopathy 40 ਸਾਲ ਤੋਂ ਵੱਧ ਦਾ ਤਜਰਬਾ ਕੁਲਦੀਪ ਹਿਤਕਿਆਰ ਪੁਰਸ਼ਾਂ ਮਹਿਲਾਵਾਂ ਅਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਛੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਮਾਹਿਰ homeopath of Canada ਦੇ ਕਾਲਜ ਨਾਲ ਰਜਿਸਟਰਡ homeopath anxiety depression ਤੋਂ ਲੈ ਕੇ thyroid migraine menopause ਵਾਲਾਂ ਦਾ ਚੜਨਾ ਭਾਰ ਵਧਣਾ ਜਾਂ ਘਟਣਾ asthma epilepsy arthritis high blood pressure ਜਾਂ ਫਿਰ acne ਦੀ ਸਮੱਸਿਆ ਹਰ ਬਿਮਾਰੀ ਦਾ ਇਲਾਜ ਹਫਤੇ ਦੇ 7 ਦਿਨ ਖੁੱਲਾ ਕਾਲ ਕੁਲਦੀਪ ਹਿਤਕਿਆਰ
647-818-0055 WTO 770 ਦਾ ਪ੍ਰੋਗਰਾਮ ਖਬਰ ਸਨਾ ਜੁੜ ਚੁੱਕੇ ਸਾਰੇ ਹੀ ਸੋਤਿਆਂ ਦਾ ਅੱਜ ਦੇ ਪ੍ਰੋਗਰਾਮ ਚ ਨਿੱਘਾ ਸਵਾਗਤ ਮੈਂ ਜਗਦੀਪ ਸਿੰਘ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਹਾਂ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਸਭ ਤੋਂ ਪਹਿਲਾਂ ਚਰਨਜੀਤ ਬਰਾੜ ਵੱਲੋਂ ਨਗਾਰਾ ਪ੍ਰੋਗਰਾਮ ਪੇਸ਼ ਕੀਤਾ ਗਿਆ ਔਰ ਉਸ ਤੋਂ ਰਾਈਟ ਵੇ ਬਾਅਦ ਪ੍ਰੋਗਰਾਮ ਖਬਰਸਾਰ ਦੀ ਸ਼ੁਰੂਆਤ ਭਾਈ ਸਾਹਿਬ ਭਾਈ ਬਰਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅੱਜ ਦੇ ਮੁੱਖ ਵਾਕ ਅਤੇ ਇਸ ਦੇ ਪਾਵਰਤ ਸਰਵਣ ਕਰਕੇ ਕੀਤੀ ਹੈ ਔਰ ਗੁਰੂ ਨਾਨਕ ਨਿਸ਼ਕਾਮ ਸੇਵਾ ਸੈਂਟਰ ਤੋਂ ਭਾਈ ਸਾਹਿਬ ਸਾਡੇ ਨਾਲ ਮੁਖਾਤਬ ਹੁੰਦੇ ਨੇ ਦਿਨ ਅੱਜ ਵੀਰਵਾਰ ਹੈ ਅਕਤੂਬਰ ਮਹੀਨੇ ਦੀ 7 ਤਰੀਕ ਹੋ ਗਈ ਹੈ 8:41 ਦਾ ਸਮਾਂ ਹੈ ਅਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਤਾਪਮਾਨ ਕੋਈ 16 ਡਿਗਰੀ ਸੈਲਸੀਅਸ ਦੇ ਕਰੀਬ ਹੈ ਅੱਜ 18-19 ਡਿਗਰੀ ਸੈਲਸੀਅਸ ਤੱਕ ਤਾਪਮਾਨ ਸਾਰੀ ਦਿਹਾੜੀ ਰਹੇਗਾ ਜ਼ਿਆਦਾਤਰ ਅੱਜ ਬੱਦਲਬਾਈ ਰਹੇਗੀ ਅਤੇ ਕੱਲ੍ਹ ਨੂੰ ਸਵੇਰ ਨੂੰ ਥੋੜ੍ਹੀ ਜਿਹੀ ਬਾਰਿਸ਼ ਸ਼ੁਰੂ ਹੋ ਜਾਵੇਗੀ ਤਾਪਮਾਨ ਆਉਣ ਵਾਲੇ ਹਫ਼ਤੇ ਪੂਰਾ 19-20 ਡਿਗਰੀ ਸੈਲਸੀਅਸ ਤੋਂ ਲੈ ਕੇ 15-16 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ ਅਤੇ ਪੂਰਾ ਹਫ਼ਤਾ ਜਿਹੜਾ ਥੋੜ੍ਹਾ ਜਿਹਾ ਨਿੱਘਾ ਹੀ ਫੋਰਕਾਸਟ ਕੀਤਾ ਗਿਆ ਔਰ ਇਹਦੇ ਨਾਲ ਨਾਲ ਬਾਰਿਸ਼ ਹੈ ਜਿਹੜੀ ਉਹ ਲਗਾਤਾਰ ਵੀਰਵਾਰ ਤੱਕ ਹੋਣ ਦੀ ਸੰਭਾਵਨਾ ਵੀ ਇਸ ਸਮੇਂ ਦੱਸੀ ਜਾ ਰਹੀ ਹੈ ਪ੍ਰੋਗਰਾਮ ਖਬਰ ਸਾਹਿਬ ਦੀ ਰੂਪਰੇਖਾ ਬੜੀ ਜਲਦੀ ਸਾਡੇ ਨਾਲ ਤੇਜਿੰਦਰ ਫਤਿਹਪੁਰ ਮੁਖਾਤਬ ਹੋਣਗੇ ਔਰ ਉਸ ਤੋਂ ਬਾਅਦ ਫਿਰ ਅਸੀਂ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਪੇਸ਼ ਕਰਾਂਗੇ ਫਿਰ ਉਸ ਤੋਂ ਬਾਅਦ ਇੱਥੋਂ ਦੀ ਗੱਲਬਾਤ ਹੋਵੇਗੀ ਸਪੋਰਟਸ ਦਾ ਹੋਵੇਗਾ ਕੌਲਮ ਅਤੇ ਫਿਰ ਕੋਰੋਨਾ ਵਾਇਰਸ ਦੇ ਉੱਤੇ ਝਾਤ ਮਾਰਾਂਗੇ ਅਤੇ ਉਸ ਤੋਂ ਬਾਅਦ ਫਿਰ ਕੈਨੇਡਾ ਦੀਆਂ ਖਬਰਾਂ ਦੀ ਗੱਲਬਾਤ ਕਰਾਂਗੇ ਸੋ ਅੱਜ ਵੀਰਵਾਰ ਹੈ ਅੱਜ ਗੁਰਸ਼ਰਨ ਬੋਬੀ ਸਿੱਧੂ ਜੀ ਵੀ ਸਾਡੇ ਨਾਲ ਮੁਖਾਤਬ ਹੋਣਗੇ ਉਹਨਾਂ ਨਾਲ ਵੀ ਕੁਝ ਗੱਲਾਂ ਬਾਤਾਂ ਅਸੀਂ ਸਾਂਝੀਆਂ ਕਰਾਂਗੇ ਉਹਨਾਂ ਦਾ ਬਿਜ਼ਨਸ ਵੀ ਪ੍ਰਮੋਟ ਕਰਨਾ ਅਤੇ ਨਾਲ ਦੀ ਨਾਲ ਉਹਨਾਂ ਦਾ ਕੁਝ ਸਿਆਸੀ ਜੋ ਮਹਾਰਤ ਹੈ ਉਸ ਦਾ ਵੀ ਲਾਹਾ ਲੈਣਾ ਹੈ ਦੁਬਈ ਜੂਲਰਸ ਦਾ ਨੰਬਰ 416-465-1200 ਹੈ 416-465-1200 ਤੇ ਦੁਬਈ ਜੂਲਰਸ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਅਤੇ ਹੋਮ ਲਾਈਫ ਸਿਲਵਰ ਸਿਟੀ ਜੋ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ ਔਰ ਉਹਨਾਂ ਦਾ ਨੰਬਰ ਹੈ 905-913-8500 ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਹੈ 750 ਪਲੱਸ ਏਜੰਟਸ ਦੀ ਇੱਕ ਸਟਰੋਂਗ ਟੀਮ ਬਣ ਚੁੱਕਿਆ ਹੋਮ ਲਾਈਫ ਸਿਲਵਰ ਸਿਟੀ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਜੁਆਇਨ ਕਰਨਾ ਹੈ ਹੋਮ ਲਾਈਫ ਸਿਲਵਰ ਸਿਟੀ ਨੂੰ 905-913-8500 ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਹੈ ਔਰ ਸਾਡਾ ਅਗਲਾ ਸਟੂਡੈਂਟ ਸੈਗਮੈਂਟ ਹੁੰਦਾ ਹੈ ਗੁੱਡ ਮਾਰਨਿੰਗ ਦਾ ਮੈਸੇਜ ਜਿਹੜਾ ਕਿ ਸਾਨੂੰ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਭੇਜਿਆ ਜਾਂਦਾ ਹੈ ਹੋਮ ਲਾਈਫ ਸਿਲਵਰ ਸਿਟੀ ਤੋਂ ਅਜੀਤ ਕਰਚਾ ਜੀ ਸਾਨੂੰ ਇਹ ਗੁੱਡ ਮਾਰਨਿੰਗ ਦਾ ਮੈਸੇਜ ਭੇਜਦੇ ਨੇ ਸੋ ਅੱਜ ਦੇ ਗੁੱਡ ਮਾਰਨਿੰਗ ਮੈਸੇਜ ਦੇ ਵਿੱਚ ਅਜੀਤ ਕਰਚਾ ਜੀ ਵੱਲੋਂ ਲਿਖ ਕੇ ਭੇਜਿਆ ਗਿਆ ਕਿ ਲੋਕਾਂ ਦੀ ਨਿੰਦਾ ਤੋਂ ਪਰੇਸ਼ਾਨ ਹੋ ਕੇ ਆਪਣਾ ਰਸਤਾ ਨਾ ਬਦਲ ਲੈਣਾ ਸਫਲਤਾ ਪਰੇਸ਼ਾਨੀ ਨਾਲ ਨਹੀਂ ਸਗੋਂ ਹੌਸਲੇ ਦੇ ਨਾਲ ਮਿਲਦੀ ਹੈ ਸੋ ਕੋਈ ਵੀ ਕੁਛ ਬੋਲੀ ਜਾਵੇ ਆਪਣਾ ਫੋਕਸ ਆਪਣਾ ਜਿਵੇਂ ਉਹ ਹਿੰਦੀ ਫਿਲਮਾਂ ਦੇ ਵਿੱਚ ਨਹੀਂ ਆਪਣੇ ਲਕਸ਼ ਦੇ ਉੱਤੇ ਹੀ ਆਪਣਾ ਜਿਹੜਾ ਫੋਕਸ ਹੈ ਉਹ ਰੱਖਣਾ ਹੈ ਨਿਸ਼ਾਨਾ ਆਪਣਾ ਲਕਸ਼ ਦੇ ਉੱਤੇ ਹੀ ਲਾਉਣਾ ਹੈ ਅਤੇ ਫੋਕਸ ਉੱਥੇ ਹੀ ਰੱਖਣਾ ਹੈ ਕੋਈ ਕੀ ਬੋਲਦਾ ਕੋਈ ਕੀ ਨਹੀਂ ਬੋਲਦਾ ਗਾ ਉਸ ਨੂੰ ਇਗਨੋਰ ਕਰਦੇ ਹਾਂ ਸਿਰਫ ਆਪਣੇ ਲਕਸ਼ ਦੇ ਵੱਲ ਵਧਣਾ ਆਪਣੇ ਜੋ ਮਨ ਦੇ ਵਿੱਚ ਧਾਰਿਆ ਕੋਈ ਚੰਗਾ ਕਰਨ ਦਾ ਉਸ ਪਾਸੇ ਵਧਣਾ ਅਤੇ ਉਸ ਦੀ ਗੱਲ ਕਰਨੀ ਹੈ ਸੋ ਅੱਜ ਦੇ ਇਸ ਗੁੱਡ ਮਾਰਨਿੰਗ ਦੇ ਮੈਸੇਜ ਨਾਲ ਹੀ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਸ਼ਾਮਾਂ। ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ ਅਤੇ ਨਾਲ ਦੀ ਨਾਲ ਹੋਮ ਲਾਈਫ ਸਰਵਿਸਿਜ਼ ਦੇ ਸਾਰੇ ਹੀ ਐਸੋਸੀਏਟ ਬ੍ਰੋਕਰ ਏਜੰਟ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਸ਼ਾਮਾਂ ਔਰ ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ। ਅਤੇ ਆਓ ਫਿਰ ਪ੍ਰੋਗਰਾਮ ਖਬਰਸਾਰ ਦਾ ਅਗਲਾ ਸੈਗਮੈਂਟ ਆ ਜਿਹੜਾ ਉਸ ਦੀ ਸ਼ੁਰੂਆਤ ਕਰਦੇ ਹਾਂ ਔਰ ਇਹ ਸਾਡਾ ਹੈ ਤੇਜਿੰਦਰ ਫਤਿਹਪੁਰ ਦੇ ਨਾਲ ਕੁਝ ਖਾਸ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ। ਤੁਸੀਂ ਕੋਈ ਗੱਲ ਕਰਨੀ ਹੈ 416-620-1788 ਸਟੂਡੀਓ ਨੰਬਰ ਹੈ 416-620-1778। ਇਸ ਤੋਂ ਪਹਿਲਾਂ ਤੇਜਿੰਦਰ ਫਤਿਹਪੁਰ ਨੂੰ ਮੈਂ ਔਨ ਏਅਰ ਕਰਾਂ, ਮੈਂ ਦੱਸਣਾ ਚਾਹੁੰਦਾ ਕਿ ਸਟੈਲਾ ਕਾਂਡੋ ਜੋ ਕਿ ਬ੍ਰੈਂਪਟਨ ਦੇ ਵਿੱਚ ਸ਼ੈਡਨ ਕਾਲਜ ਦੇ ਮਗਲੇ ਪਾਸੇ ਸ਼ੋਪਰ ਵਰਲਡ ਦੇ ਬਿਲਕੁਲ ਨਾਲ ਜਿੱਥੇ LRT ਦਾ ਮੇਨ ਸਟੇਸ਼ਨ ਹੋਣਾ ਉਸ ਤੋਂ ਵਾਕਿੰਗ ਡਿਸਟੈਂਸ ਦੇ ਉੱਤੇ ਸਟੀਲ ਐਂਡ ਮਾਲਟਾ ਦੇ ਕਾਰਨਰ ਦੇ ਉੱਤੇ 40-story ਬਿਲਡਿੰਗ ਆ ਜਿਹੜੀ ਬਣ ਜਾ ਰਹੀ ਹੈ ਔਰ ਇਸ 40-story ਬਿਲਡਿੰਗ ਦੇ ਵਿੱਚ ਤੁਸੀਂ ਅਪਾਰਟਮੈਂਟ ਬੁੱਕ ਕਰਵਾਉਣੀ ਚਾਹੁੰਦੇ ਹੋ। ਮੈਂ ਆਲਰੇਡੀ ਵਰਕਸ਼ੀਟਾਂ ਜਿਹੜੀਆਂ ਫਿਲ ਇਸ ਸਮੇਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਅੱਜ ਤੋਂ, ਅੱਜ ਬਾਅਦ ਦੁਪਹਿਰ ਤੋਂ, ਔਰ ਤੁਹਾਨੂੰ ਮੈਂ ਇਸ ਦਾ ਫਲੋਰ ਪਲੈਨ ਔਰ ਇਸ ਦੇ ਵਿੱਚ ਕਿਹੜੀ ਕਿਹੜੀ ਅਵੇਲੇਬਿਲਟੀ ਹੋ ਸਕਦੀ ਹੈ ਇਹਦਾ ਡਿਟੇਲ ਇਸ ਵੀਕਐਂਡ ਦੇ ਉੱਤੇ ਦੇਵਾਂਗਾ। ਔਰ ਤੁਸੀਂ ਕਿਉਂਕਿ 11 ਤਰੀਕ ਨੂੰ ਇਸ ਦੀ ਪ੍ਰੀ ਲਾਂਚ ਹੈ ਅਤੇ ਉਸ ਤੋਂ ਬਾਅਦ 21 ਤਰੀਕ ਨੂੰ ਜਾ ਕੇ ਪਬਲਿਕ ਲਾਂਚ ਹੋਵੇਗੀ, ਸੋ ਇਸ 10 ਦਿਨ ਦੇ ਵਿੱਚ ਵਿੱਚ ਔਰ ਸਪੈਸ਼ਲੀ 11 ਤਰੀਕ ਨੂੰ ਤੁਸੀਂ ਇਹ ਅਪਾਰਟਮੈਂਟ ਜਿਹੜੀ ਹੈ ਪਹਿਲਾ ਬੈਚ ਨਿਕਲਣਾ ਆ ਉਸ ਦੇ ਵਿੱਚ ਆਪਣੇ ਲਈ ਯੂਨਿਟ ਰਾਖਵੀਂ ਕਰੋ। ਔਰ ਮੇਰਾ ਨੰਬਰ 416-970-5005 ਔਰ ਇਹਦੇ 450 ਯੂਨਿਟ ਪੜਨੀਆਂ ਨੇ, ਵਨ ਬੈਡਰੂਮ ਪਲੱਸ ਡੈਨ ਪਲੱਸ ਫਲੈਕਸ ਪਲੱਸ ਮੀਡੀਆ ਇਸ ਤਰ੍ਹਾਂ ਦੀ ਇਸ ਦੀ ਫਲੋਰ ਪਲੈਨ ਹੋਵੇਗੀ। ਫਿਰ ਟੂ ਬੈਡਰੂਮ ਪਲੱਸ ਡੈਨ ਵਗੈਰਾ ਹੋਣਗੇ ਔਰ ਇਹਦੇ ਲਈ ਤੁਸੀਂ ਕਾਲ ਕਰ ਲੈਣੀ ਹੈ 416-970-5005 ਦੇ ਉੱਤੇ। ਤੁਸੀਂ ਕੱਲ੍ਹ ਮੈਨੂੰ ਕਾਫੀ ਆਪਣੀਆਂ ਈਮੇਲ ਟੈਕਸਟ ਕੀਤੀਆਂ ਨੇ, ਅੱਜ ਉਹਨਾਂ ਨੂੰ ਮੈਂ ਪੂਰਾ ਪੈਕੇਜ ਹੈ ਜਿਹੜਾ ਇਸ ਦਾ ਭੇਜ ਦੇਵਾਂਗਾ। ਜਿਹੜੇ ਅੱਜ ਈਮੇਲ ਕਰਨਗੇ ਉਹਨਾਂ ਨੂੰ ਵੀ ਮੈਂ ਆਪਣਾ ਪੂਰਾ ਪੈਕੇਜ ਹੈ ਇਸ ਦਾ ਭੇਜ ਦੇਵਾਂਗਾ। ਸੋ ਸਟੈਲਾ 2 ਟਾਵਰ ਦੇ ਵਿੱਚ ਅਪਾਰਟਮੈਂਟ ਬੁੱਕ ਕਰਾਉਣ ਦੇ ਲਈ ਸਾਡੀ ਟੀਮ ਆ ਜਿਹੜੀ ਇਸ ਸਮੇਂ ਪਲੈਟਨਮ ਬ੍ਰੋਕਰਸ ਦੇ ਵਿੱਚ ਹੈ। ਮੇਰਾ ਨਾਮ ਜਗਦੀਸ਼ ਗਰੇਵਾਲ, 416-970-5005। ਤੁਸੀਂ ਮੈਨੂੰ ਆਪਣੀ ਈਮੇਲ ਟੈਕਸਟ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ ਕਿ ਸਾਨੂੰ ਤੁਸੀਂ ਇਨਫੋਰਮੇਸ਼ਨ ਭੇਜ ਦਿਓ ਅਤੇ ਅਸੀਂ ਇਸ ਦੇ ਵਿੱਚ ਇੰਟਰਸਟਿਡ ਹਾਂ। 2027 'ਚ ਅਪਾਰਟਮੈਂਟ ਬਿਲਡਿੰਗ ਬਣ ਕੇ ਤਿਆਰ ਹੋਣੀ ਹੈ ਸਟੈਲਾ ਕਾਂਡੋ 2027 ਦੇ ਵਿੱਚ ਬਿਲਕੁਲ ਸਟੀਲ ਐਂਡ ਮਾਲਟਾ ਦੇ ਕਾਰਨਰ ਦੇ ਉੱਤੇ। ਸੋ 416-970-5005 ਅਤੇ ਜਸਤੂਰ ਦਾ ਨੰਬਰ ਹੈ 647-242-8687 6472-4268667। ਤੇਜਿੰਦਰ ਮੇਰੇ ਨਾਲ ਇਸ ਸਮੇਂ ਜੁੜ ਚੁੱਕੇ ਨੇ, ਤੇਜਿੰਦਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇਜਿੰਦਰ ਜੀ, ਜੀ ਆਇਆਂ ਨੂੰ
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
ਸ਼ੁਕਰੀਆ ਜੀ। ਪ੍ਰੋਗਰਾਮ ਹਮੇਸ਼ਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਆਓ ਪ੍ਰੋਗਰਾਮ ਨੂੰ ਅੱਗੇ ਤੋਰੀਏ ਜੀ, ਗੋ ਅਹੈਡ
ਜੀ। ਬਿਲਕੁਲ, ਅੱਜ ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ ਲਖੀਮਪੁਰ ਤੱਕ ਜਿਹੜਾ ਇੱਕ ਰੋਸ ਮਾਰਚ ਸੀ ਕੱਢਿਆ ਗਿਆ ਔਰ ਉੱਥੇ ਪਹੁੰਚ ਕੇ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਆ, ਉਹਦੇ ਨਾਲ ਹੋਰ ਕੌਣ ਕੌਣ ਨੇ ਉਹਦੇ ਬਾਰੇ ਵੀ ਚਰਚਾ ਕਰਾਂਗੇ। ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਿਆਨ ਆਇਆ ਕਿ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦੇਵਾਂਗਾ, ਉਹਦੇ ਖਿਲਾਫ ਤਗੜਾ ਬੰਦਾ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਖੜਾ ਕਰਾਂਗੇ। ਤੇ ਉਧਰ ਹਰਸਿਮਰਤ ਕੌਰ ਬਾਦਲ ਦਾ ਵੀ ਬਿਆਨ ਆਇਆ, ਉਹਨਾਂ ਨੇ ਮਿਡ ਡੇ ਮੀਲ ਨੂੰ ਲੈ ਕੇ ਸਰਕਾਰੀ ਸਕੂਲਾਂ ਚ ਮਿਡ ਡੇ ਮੀਲ ਤਹਿਤ ਜਿਹੜਾ ਖਾਣਾ ਦਿੱਤਾ ਜਾਂਦਾ ਉਹਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਵੀ ਸਵਾਲ ਚੁੱਕੇ ਨੇ। ਸੋ ਅੱਜ ਕਿਸਾਨਾਂ ਨੇ ਮਨਪ੍ਰੀਤ ਬਾਦਲ ਦੀ ਕੋਠੀ ਅੱਗੇ ਜ਼ਬਰਦਸਤ ਪ੍ਰਦਰਸ਼ਨ ਕੀਤਾ, ਉਹਨਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਮਨਪ੍ਰੀਤ ਬਾਦਲ ਦੀ ਕੋਠੀ ਦਾ ਘਿਰਾਓ ਕੀਤਾ। ਤੇ ਉਧਰ ਨਵਜੋਤ ਸਿੰਘ ਸਿੱਧੂ ਜਦੋਂ ਅੱਜ ਲਖੀਮਪੁਰ ਲਈ ਨਿਕਲੇ ਸੀ ਆਪਣੀ ਪਟਿਆਲਾ ਦੀ ਰਹਿਸ਼ ਤੋਂ, ਤਾਂ ਉਹਦਾ ਵੀ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ, ਕਾਲੇ ਝੰਡੇ ਦਿਖਾ ਕੇ ਨਾਅਰੇਬਾਜ਼ੀ ਕੀਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਿਸਾਨਾਂ ਵੱਲੋਂ। ਤੇ ਬੀਬੀ ਜਗੀਰ ਕੌਰ ਹੋਣਾ ਦਾ ਬਿਆਨ ਆਇਆ ਕਿ ਭਾਰਤ ਸਰਕਾਰ ਅਫਗਾਨਿਸਤਾਨ ਚ ਵੱਸਦੇ ਘੱਟ ਗਿਣਤੀ ਸਿੱਖਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ। ਤੇ ਕੈਪਟਨ ਅਮਰਿੰਦਰ ਸਿੰਘ ਫੇਰ ਦਿੱਲੀ ਪੁੱਜੇ ਨੇ, ਪ੍ਰਧਾਨ ਮੰਤਰੀ ਮੋਦੀ ਨਾਲ ਕਰ ਸਕਦੇ ਨੇ ਮੁਲਾਕਾਤ। ਇਸ ਤੋਂ ਇਲਾਵਾ ਵੀ ਬੀਜੇਪੀ ਦੇ ਹੋਰ ਮੰਤਰੀਆਂ ਨਾਲ ਵੀ ਮੁਲਾਕਾਤ ਕਰਨ ਦੇ ਚਰਚੇ ਨੇ ਜਿਹੜੇ ਉਹ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ। ਤੇ ਸੁਖਬੀਰ ਸਿੰਘ ਬਾਦਲ ਨਵਰਾਤਰਿਆਂ ਦੇ ਮੌਕੇ ਤੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਪੁੱਜੇ ਨੇ, ਸੋ ਚੋਣਾਂ ਦੇ ਨੇੜੇ ਆ ਕੇ ਸਿਆਸੀ ਪਾਰਟੀਆਂ ਵੱਲੋਂ ਧਾਰਮਿਕ ਸਰਗਰਮੀਆਂ ਚ ਵੀ ਹਿੱਸਾ ਜਿਹੜਾ ਉਹ ਲਿਆ ਜਾ ਰਿਹਾ ਹੈ। ਜੀ ਗਰੇਵਾਲ ਸਾਹਿਬ,
ਤੇਂਦਰ ਯੂਪੀ ਦੇ ਵਿੱਚ ਇੱਕ ਸੜਕ ਹਾਦਸਾ ਹੋਇਆ ਜਿਹਦੇ ਚ 15 ਲੋਕ ਮਾਰੇ ਗਏ ਨੇ, 27 ਲੋਕ ਜ਼ਖਮੀ ਹੋਏ ਨੇ ਔਰ ਮੋਦੀ ਸਾਹਿਬ ਅਤੇ ਜੋਗੀ ਸਾਹਿਬ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮੁਆਵਜ਼ੇ ਦਾ ਵੀ ਐਲਾਨ ਕੀਤਾ। ਔਰ ਕੀ ਇਸ ਤੋਂ ਪਹਿਲਾਂ ਜੋ ਘਟਨਾ ਲਖੀਮਪੁਰ ਦੇ ਵਿੱਚ ਵਾਪਰੀ ਹੈ ਖੀਰੀ ਲਖੀਮਪੁਰ ਖੀਰੀ ਦੇ ਵਿੱਚ ਕਿ ਉਸ ਦਾ ਵੀ ਇਨ੍ਹਾਂ ਦੋਹਾਂ ਵੱਡੇ ਲੀਡਰਾਂ ਵੱਲੋਂ ਕੋਈ ਹੁਣ ਤੱਕ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੋਵੇ ਕੋਈ ਉਸ ਦੇ ਉੱਤੇ ਆਪਣਾ ਟਵੀਟ ਕੋਈ ਉਸ ਦੇ ਉੱਤੇ ਆਪਣੀ ਗੱਲ ਕੀਤੀ ਗਈ ਹੋਵੇ
ਬਿਲਕੁਲ ਗਰੇਵਾਲ ਸਾਹਿਬ ਮੈਂ ਦੱਸਣਾ ਚਾਹੁੰਦਾ ਕਿ ਅੱਜ ਯੂਪੀ ਦੇ ਵਿੱਚ ਬਾਰਾਬੰਕੀ ਥਾਣੇ ਦੇ ਖੇਤਰ ਚ ਇੱਕ ਪਿੰਡ ਹੈ ਬਬੂਰੀ ਉਹਦੇ ਨੇੜੇ ਇੱਕ ਵਾਲਵੋ ਬੱਸ ਤੇ ਟਰੱਕ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਜਿਹਦੇ ਚ ਕਰੀਬ ਦੱਸਿਆ ਜਾ ਰਿਹਾ ਕਿ 9 ਲੋਕਾਂ ਦੀ ਮੌਤ ਹੋਈ ਹੈ ਤੇ 27 ਜ਼ਖਮੀ ਹੋਏ ਨੇ ਸੋ ਇਹਦੇ ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਮ੍ਰਿਤਕ ਪਰਿਵਾਰ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50,000 ਰੁਪਏ ਮਦਦ ਵਜੋਂ ਰਾਸ਼ੀ ਦੇਣ ਦਾ ਐਲਾਨ ਕੀਤਾ ਸੋ ਉਹਦੇ ਤੇ ਨਾਲ ਦੀ ਨਾਲ ਜਿਹੜਾ ਐਕਸ਼ਨ ਵੀ ਲਿਆ ਗਿਆ ਉੱਥੋਂ ਦੇ ਮੁੱਖ ਮੰਤਰੀ ਵੱਲੋਂ ਔਰ ਹੋਰ ਲੀਡਰਾਂ ਨੇ ਵੀ ਉਹਦੀ ਨਿੰਦਾ ਕੀਤੀ ਹੈ ਪਰ ਜਦੋਂ ਕਿਸਾਨਾਂ ਤੇ ਗੱਡੀ ਚੜਾਈ ਜਾਂਦੀ ਹੈ ਕਿਸਾਨਾਂ ਦੀ ਮੌਤ ਹੁੰਦੀ ਆ ਉਹਦੇ ਬਾਰੇ ਬੀਜੇਪੀ ਦੇ ਕਿਸੇ ਵੀ ਆਗੂ ਵੱਲੋਂ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ ਜਾਂਦਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਨਹੀਂ ਕਿਹਾ ਜਾਂਦਾ ਸੋ ਇਸੇ ਮਾਮਲੇ ਦੇ ਵਿੱਚ ਗਰੇਵਾਲ ਸਾਹਿਬ ਜਿਸ ਤਰ੍ਹਾਂ ਆਪਾਂ ਦੱਸਿਆ ਕਿ ਉਸ ਘਟਨਾ ਨੂੰ ਕਈ ਦਿਨ ਹੋ ਗਏ ਆ ਉਹਦੇ ਬਾਵਜੂਦ ਹੈ ਜਿਹੜਾ ਦੋਸ਼ੀਆਂ ਨੂੰ ਹਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ
ਔਰ ਇਹ ਵੀ ਤੇਂਦਰ ਕੀ ਕਿਹਾ ਜਾ ਰਿਹਾ ਕਿ 2 ਮੁਲਜ਼ਮ ਫੜੇ ਗਏ ਨੇ ਮੁਲਜ਼ਮ ਕੌਣ ਨੇ ਇਸ ਨੂੰ ਦੱਸਿਆ ਨਹੀਂ ਜਾ ਰਿਹਾ ਕਿ ਕਿਹਨਾਂ ਨੂੰ ਫੜਿਆ ਗਿਆ ਆ ਤੇ ਉਹਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਜੇ ਮਿਸ਼ਰਾ ਦੇ ਲੜਕੇ ਦੀ
ਬਿਲਕੁਲ ਗਰੇਵਾਲ ਸਾਹਿਬ ਹਲੇ ਤੱਕ ਉਹਨਾਂ ਨੂੰ ਫੜਿਆ ਨਹੀਂ ਗਿਆ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ 2 ਫੜੇ ਗਏ ਨੇ ਉਹਨਾਂ ਦੇ ਨਾਮ ਨੇ ਜਿਹੜੇ ਉਹ ਜਨਤਕ ਨਹੀਂ ਕੀਤੇ ਜਾ ਰਹੇ ਜਿਸ ਕਰਕੇ ਕਿਸਾਨਾਂ ਚ ਰੋਸ ਹੈ ਰੋਹ ਹੈ ਉਹ ਲਗਾਤਾਰ ਵੱਧ ਰਿਹਾ ਹੈ ਕਿ ਜੇਕਰ ਕੋਈ ਮੁਲਜ਼ਮ ਤੁਸੀਂ ਫੜਿਆ ਗਿਆ ਤਾਂ ਉਹਨਾਂ ਦੇ ਨਾਮ ਜਨਤਕ ਕੀਤੇ ਜਾਣ ਔਰ ਦੂਜੀ ਗੱਲ ਇਹ ਹੈ ਕਿ ਅਗਰ ਉੱਥੋਂ ਦੀ ਸਰਕਾਰ ਚਾਹੁੰਦੀ ਤਾਂ ਕੋਈ ਵੱਡੀ ਗੱਲ ਨਹੀਂ ਸੀ ਕਿਉਂਕਿ ਉਹਦਾ ਬੀਜੇਪੀ ਦੇ ਆਗੂ ਦਾ ਮੰਤਰੀ ਦਾ ਬੇਟਾ ਉਹਨੂੰ ਫੜਨਾ ਕਿੰਨੀ ਕੁ ਵੱਡੀ ਗੱਲ ਸੀ ਜਾਂ ਉਹ ਰੂਹ ਪੋਸ਼ ਹੋ ਗਿਆ ਸੋ ਇਹ ਜਾਣ ਬੁੱਝ ਕੇ ਸਾਰਾ ਕੁਝ ਹੈ ਜਿਹੜਾ ਉਹਨਾਂ ਨੇ ਸਿਰਫ਼ ਮੁਲਜ਼ਮਾਂ ਨੂੰ ਬਚਾਉਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਸੇ ਕਰਕੇ ਹੀ ਕਿਸਾਨਾਂ ਦਾ ਜਿਹੜਾ ਰੋਹ ਹੈ ਬੇਸ਼ੱਕ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਕਰ ਦਿੱਤੇ ਗਏ ਨੇ ਪਰ ਉਹਦੇ ਬਾਵਜੂਦ ਵੀ ਜਿਹੜਾ ਕਿਸਾਨਾਂ ਦਾ ਗੁੱਸਾ ਉਹ ਨਹੀਂ ਠੰਡਾ ਹੋ ਰਿਹਾ ਖਾਸ ਕਰਕੇ ਜਿਹੜੇ ਜਿਨ੍ਹਾਂ ਦੇ ਪੀੜਿਤ ਪਰਿਵਾਰ ਨੇ ਜਿਨ੍ਹਾਂ ਦੇ ਘਰ ਦੇ ਜੀ ਚਲੇ ਗਏ ਨੇ ਸੋ ਉਹਨਾਂ ਦੇ ਵਿੱਚ ਵੀ ਗੁੱਸਾ ਹੈ ਔਰ ਉਹਨਾਂ ਦੇ ਨਾਲ ਨਾਲ ਕਿਸਾਨਾਂ ਚ ਵੀ ਗੁੱਸਾ ਹੈ ਔਰ ਲਗਾਤਾਰ ਰੋਜ਼ ਹੀ ਜਿਹੜੇ ਕਾਫਲੇ ਨੇ ਉੱਧਰ ਨੂੰ ਜਾ ਰਹੇ ਨੇ ਬੇਸ਼ੱਕ ਉੱਥੇ ਬਾਰਡਰਾਂ ਤੇ ਰੋਕਿਆ ਜਾਂਦਾ ਨਹੀਂ ਜਾਣ ਦਿੱਤਾ ਜਾਂਦਾ ਪਰ ਫਿਰ ਵੀ ਸੱਜੇ ਖੱਬਿਓਂ ਹੋਰ ਜਿਹੜੇ ਰਸਤੇ ਹੈਗੇ ਨੇ ਉਹਨਾਂ ਦੇ ਰਾਹੀਂ ਵੀ ਕਿਸਾਨ ਉੱਥੇ ਯੂਪੀ ਦੇ ਵਿੱਚ ਪਹੁੰਚ ਰਹੇ ਨੇ
ਆਸ਼ੀਸ਼ ਮਿਸ਼ਰਾ ਨੂੰ ਜਿੱਥੇ ਪੁੱਛ ਪੜਤਾਲ ਲਈ ਤਲਬ ਕੀਤਾ ਤੇ ਉਸਦੇ ਨਾਲ ਨਾਲ ਹੀ ਆਸ਼ੀਸ਼ ਪਾਂਡੇ ਅਤੇ ਲਵ ਕੁਸ਼ ਨੂੰ ਵੀ ਗ੍ਰਿਫ਼ਤਾਰ ਕੀਤਾ ਜਿਹੜੇ ਕਿ ਹਿੰਸਾ ਲਈ ਨਾਮਜ਼ਦ ਅਣਪਛਾਤਿਆਂ ਵਿੱਚ ਸ਼ਾਮਲ ਸਨ ਕਿ ਕੌਣ ਨੇ ਇਹ 2 ਆਸ਼ੀਸ਼ ਪਾਂਡੇ ਤੇ ਲਵ ਕੁਸ਼
ਗਰੇਵਾਲ ਸਾਹਿਬ ਇਹ ਉਹਨਾਂ ਦੇ ਨਾਲ ਹੀ ਸੰਬੰਧਿਤ ਨੇ ਔਰ ਜਿਵੇਂ ਅੱਜ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹਦੀ ਵੀ ਬਰੀਫ ਕਰਦੇ ਹਾਂ ਕਿ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਸਵਾਲ ਕੀਤੇ ਨੇ ਕਿ 3 ਅਕਤੂਬਰ ਦੀ ਜਿਹੜੀ ਹਿੰਸਕ ਘਟਨਾ ਹੈ ਉਹਦੇ ਸੰਬੰਧੀ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਸੋ ਸੁਣਵਾਈ ਦੌਰਾਨ ਅਦਾਲਤ ਨੇ ਯੂਪੀ ਸਰਕਾਰ ਤੋਂ ਪੁੱਛਿਆ ਕਿ ਕੌਣ ਮੁਲਜ਼ਮ ਹੈ ਹੁਣ ਤੱਕ ਕਿੰਨੀਆਂ ਗ੍ਰਿਫ਼ਤਾਰੀਆਂ ਹੋਈਆਂ ਨੇ ਕਿਸ ਦੇ ਖਿਲਾਫ਼ FIR ਦਰਜ ਹੋਈ ਹੈ ਅਦਾਲਤ ਨੇ ਇਸ ਮਾਮਲੇ 'ਚ ਹੁਣ ਯੂਪੀ ਸਰਕਾਰ ਤੋਂ ਰਿਪੋਰਟ ਮੰਗੀ ਹੈ ਅਦਾਲਤ ਨੇ ਕੱਲ੍ਹ ਤੱਕ ਦਾ ਟਾਈਮ ਦਿੱਤਾ ਰਿਪੋਰਟ ਦਾਖਲ ਕਰਨ ਲਈ ਯੂਪੀ ਸਰਕਾਰ ਨੂੰ ਕਿਹਾ ਸੋ ਇਸ ਮਾਮਲੇ ਤੇ 8 ਅਕਤੂਬਰ ਨੂੰ ਯਾਨੀ ਕਿ ਕੱਲ੍ਹ ਨੂੰ ਇਹਦੇ ਤੇ ਜਿਹੜੀ ਮੁੜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਉੱਧਰ ਯੂਪੀ ਸਰਕਾਰ ਵੱਲੋਂ ਜਿਹੜੇ ਸਰਕਾਰੀ ਵਕੀਲ ਪੇਸ਼ ਹੋਏ ਨੇ ਗਰੀਮਾ ਪ੍ਰਸਾਦ ਉਹਨੇ ਅਦਾਲਤ 'ਚ ਕਿਹਾ ਕਿ ਇਹ ਘਟਨਾ ਬਦਕਿਸਮਤੀਪੂਰਨ ਹੈ FIR ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ 'ਚ ਜਾਂਚ ਟੀਮ ਬਣਾ ਦਿੱਤੀ ਗਈ ਹੈ ਇਸ ਤੇ ਚੀਫ ਜਸਟਿਸ ਨੇ ਕਿਹਾ ਕਿ ਹਾਈ ਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਕਿੰਨੀਆਂ ਪਟੀਸ਼ਨਾਂ ਦਾਖਲ ਹੋਈਆਂ ਨੇ ਉਹਨਾਂ ਦੀ ਤਫਸੀਲ ਅਤੇ ਰਿਪੋਰਟ ਹੈ ਜਿਹੜੀ ਉਹ ਵੀ ਸੁਪਰੀਮ ਕੋਰਟ ਦਾਖਲ ਕਰੋ ਇਸ ਤੋਂ ਇਲਾਵਾ ਚੀਫ ਜਸਟਿਸ ਨੇ ਕਿਹਾ ਕਿ ਕਿੰਨੀਆਂ FIR ਹੋਈਆਂ ਨੇ ਤੇ ਕਿੰਨੇ ਗ੍ਰਿਫ਼ਤਾਰ ਮੁਲਜ਼ਮ ਨੇ ਉਹਨਾਂ ਦਾ ਬਿਊਰਾ ਵੀ ਹੈ ਜਿਹੜਾ ਉਹ ਦਿੱਤਾ ਜਾਵੇ ਕਿਉਂਕਿ ਇਸ ਹਿੰਸਾ ਦੇ ਵਿੱਚ ਜਿਹੜਾ ਇਹ ਘਟਨਾ ਹੋਈ ਹੈ ਉਹਦੇ 'ਚ ਸਾਡੇ 4 ਕਿਸਾਨਾਂ ਦੀ ਮੌਤ ਹੋਈ ਹੈ ਤੇ ਕੁੱਲ 8 ਲੋਕਾਂ ਦੀ ਜਿਹੜੀ ਮੌਤ ਹੈ ਉਹ ਹੋ ਗਈ ਸੀ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਹੈ ਔਰ ਸੁਪਰੀਮ ਕੋਰਟ ਨੇ ਅੱਜ ਸਖ਼ਤ ਹਦਾਇਤ ਕੀਤੀ ਹੈ ਕਿ ਕੱਲ੍ਹ ਤੱਕ ਸਾਰੀ ਸਥਿਤੀ ਸਪਸ਼ਟ ਕਰੋ ਕਿ ਕਿਹਨੂੰ ਕਿਹਨੂੰ ਗ੍ਰਿਫ਼ਤਾਰ ਕੀਤਾ ਕਿਹਦੇ ਦੇ ਖਿਲਾਫ਼ ਕਿਹੜੀ ਕਿਹੜੀ ਧਾਰਾ ਲਾਈ ਹੈ ਇਹ ਵੀ ਯੂਪੀ ਸਰਕਾਰ ਨੂੰ ਸੁਪਰੀਮ ਕੋਰਟ ਨੇ ਤਾੜਨਾ ਕੀਤੀ ਹੈ।
ਤੁਸੀਂ ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਤਜਿੰਦਰ, ਮੈਂ ਕੁਛ ਸੰਦੇਸ਼ ਲੈ ਲਵਾਂ, ਉਸ ਤੋਂ ਬਾਅਦ ਤੁਸੀਂ ਜ਼ਿਕਰ ਕਰਨਾ ਹੈ ਕਿ ਮ੍ਰਿਤਕਾਂ ਦੇ ਭੋਗ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਕਰ ਸਕਦਾ ਹੈ ਵੱਡੇ ਐਲਾਨ, ਔਰ ਇਹਦੇ ਤੇ ਤੁਸੀਂ ਆਪਣਾ ਡਿਟੇਲ ਆ ਜਿਹੜਾ ਉਹ ਦੇਣਾ ਹੈ ਕਿ ਉਸ ਤੋਂ ਪਹਿਲਾਂ ਮੈਂ ਥੋੜੇ ਜਿਹੇ ਆਪਣੇ ਸੰਦੇਸ਼ ਸਰੋਤਿਆਂ ਦੇ ਨਾਲ ਸਾਂਝੇ ਕਰਦਾ। ਇੱਕ ਤਾਂ ਸਟੈਲਾ ਕਾਂਡੋ ਦਾ ਟਾਵਰ 2 2027 ਚ ਬਣ ਕੇ ਤਿਆਰ ਹੋਣਾ, ਇਹਦੇ ਚ ਜਿਹੜੀਆਂ ਅਪਾਰਟਮੈਂਟਸ ਨੇ ਉਹ ਬੁੱਕ ਹੋਣੀਆਂ ਸ਼ੁਰੂ ਹੋ ਰਹੀਆਂ ਨੇ, ਔਰ ਪਹਿਲੇ ਬੈਚ ਦੇ ਵਿੱਚ ਤੁਸੀਂ ਇੱਥੇ ਅਪਾਰਟਮੈਂਟ ਬੁੱਕ ਕਰਾਉਣੀ ਹੈ। ਮੇਰਾ ਨੰਬਰ ਨੋਟ ਕਰ ਲਓ 416-970-5000 ਜਸਤੂਰ ਦਾ ਨੰਬਰ ਹੈ 647-242-8686 647-242-8686 ਜ਼ਿਆਦਾ ਜਾਣਕਾਰੀ ਲਈ ਸਾਨੂੰ ਵੀ ਟੈਕਸਟ ਕਰ ਦਿਓ ਆਪਣੀ ਈਮੇਲ, ਆਪਣਾ ਇੰਟਰਸਟ ਸ਼ੋਅ ਕਰੋ, ਅਤੇ ਉਸ ਤੋਂ ਬਾਅਦ ਰਾਈਟ ਵੇ ਫਿਰ ਅਸੀਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਹੈ ਉਹ ਭੇਜਾਂਗੇ। 416-970-5000 ਦੇ ਉੱਤੇ ਤੁਸੀਂ ਜਸਤੂਰ ਨੂੰ ਕਾਲ ਕਰ ਲੈਣੀ ਹੈ। ਪ੍ਰੋਗਰਾਮ ਖਬਰਸਾਰ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਿਮਰਨ ਸੈਣੀ ਵੱਲੋਂ ਮਦਦ ਕੀਤੀ ਜਾ ਰਹੀ ਹੈ। ਸਿਮਰਨ ਸੈਣੀ ਦਾ ਨੰਬਰ 416-994-7272 ਸਿਮਰਨ ਸੈਣੀ ਜੀ ਦਾ ਨੰਬਰ ਹੈ। ਕੰਗ ਟੈਕਸ ਇਨਫੋਰਮੇਸ਼ਨ ਸਰਵਿਸ ਤੋਂ ਸੁਖਵਿੰਦਰ ਕੰਗ 416-741-4877 ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਐਡਵਾਈਸ ਦੇ ਲਈ, ਮਿਊਚਲ ਫੰਡਸ ਵਗੈਰਾ ਦੇ ਵਿੱਚ ਪੈਸੇ ਤੁਸੀਂ ਰੱਖਣਾ ਚਾਹੁੰਦੇ ਹੋ, ਚੰਗੀ ਰਿਟਰਨ ਲੈਣੀ ਚਾਹੁੰਦੇ ਹੋ, ਤਾਂ ਸੁਖਵਿੰਦਰ ਕੰਗ ਤੁਹਾਡੀ ਸੇਵਾ 'ਚ ਹਾਜ਼ਰ ਹੈ। 416-741-4877 ਅਤੇ ASR ਗਰੁੱਪ ਬੇਸਮੈਂਟ ਰੈਨੋਵੇਟ ਕਰਾਉਣ ਦੇ ਲਈ, ਡਰਾਈਵੇ ਬਣਵਾਉਣ ਦੇ ਲਈ 647-546-1300 ਅਤੇ ਮੋਰਗੇਜ ਵਾਸਤੇ ਅਗਰ ਤੁਸੀਂ ਕੋਈ $8.5 ਲੱਖ ਤੱਕ ਦੀ ਇੱਦਾਂ ਦੀ ਪ੍ਰੋਪਰਟੀ ਖਰੀਦਦੇ ਹੋ ਜਿਹੜੀ ਰੈਨੋਵੇਟ ਹੋਣ ਵਾਲੀ ਹੈ ਅਤੇ ਉਸ ਦੇ ਲਈ ਤੁਹਾਨੂੰ ਮੋਰਗੇਜ ਚਾਹੀਦੀ ਹੈ, 647-702-2023 ਦੇ ਉੱਤੇ ਕਾਲ ਕਰ ਲਵੋ। 647-702-2023 647-702-2023
ਜੀ ਗਰੇਵਾਲ ਸਾਹਿਬ, ਜਿਹੜਾ ਇਹ ਘਟਨਾ ਵਾਪਰੀ ਹੈਗੀ ਹੈ ਉਹਦੇ ਚ ਜਿਹੜੇ ਦੋ ਬੰਦੇ ਗ੍ਰਿਫ਼ਤਾਰ ਕੀਤੇ ਗਏ ਨੇ ਉਹ ਉਹੀ ਗ੍ਰਿਫ਼ਤਾਰ ਕੀਤੇ ਗਏ ਨੇ ਜਿਹੜੇ ਉਹਨਾਂ ਨੇ ਆਸ਼ੀਸ਼ ਪਾਂਡੇ ਤੇ ਲਵ ਕੁਸ਼ ਦਾ ਤੁਸੀਂ ਨਾਮ ਲਿਆ, ਉਹ ਅਣਪਛਾਤੇ ਲੋਕਾਂ 'ਚ ਜਿਹੜੇ ਸ਼ਾਮਲ ਸੀ ਉਹ ਗ੍ਰਿਫ਼ਤਾਰ ਕੀਤੇ ਗਏ ਨੇ। ਪਰ ਇਹ ਵੀ ਅਪਡੇਟ ਹੈ ਕਿ ਯੂਪੀ ਪੁਲਿਸ ਨੇ ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ 'ਚ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਜਿਹੜਾ ਆਸ਼ੀਸ਼ ਮਿਸ਼ਰਾ ਉਹਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਦਾ ਗਠਨ ਕੀਤਾ ਔਰ ਟੀਮਾਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਨਿਕਲ ਚੁੱਕੀਆਂ ਨੇ, ਉਹਨਾਂ ਨੂੰ ਛਾਪੇਮਾਰੀ ਕਰ ਰਹੀਆਂ ਨੇ ਲੱਭਣ ਲਈ, ਪਰ ਅਜੇ ਤੱਕ ਉਹਨਾਂ 'ਚੋਂ ਕਿਸੇ ਨੂੰ ਵੀ ਗ੍ਰਿਫ਼ਤਾਰ ਜਿਹੜਾ ਨਹੀਂ ਕੀਤਾ ਗਿਆ। ਔਰ ਉਧਰ ਮੇਨਕਾ ਗਾਂਧੀ ਤੇ ਉਹਨਾਂ ਦੇ ਪੁੱਤਰ ਵਰੁਣ ਗਾਂਧੀ ਨੂੰ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਬਾਹਰ ਕੀਤਾ ਗਿਆ, ਕਿਉਂਕਿ ਵਰੁਣ ਗਾਂਧੀ ਨੇ ਵੀ ਸੋਸ਼ਲ ਮੀਡੀਆ ਤੇ ਕਿਹਾ ਸੀ ਕਿ ਜਿਹੜੀ ਇਹ ਘਟਨਾ ਹੋਈ ਆ ਮੰਦਭਾਗੀ ਹੋਈ ਹੈ, ਸੋ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਭਾਜਪਾ ਦੀ ਕਾਰਜਕਾਰੀ ਕਮੇਟੀ ਤੋਂ ਬਾਹਰ ਕਰ ਦਿੱਤਾ ਗਿਆ ਜੀ। ਗਰੇਵਾਲ ਸਾਹਿਬ
ਜੀ, ਔਰ ਮੇਰਾ ਸਵਾਲ ਇਹ ਸੀਗਾ ਕਿ ਮ੍ਰਿਤਕਾਂ ਦੇ ਭੋਗ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹੋਰ ਐਲਾਨ ਕਰ ਸਕਦੇ ਨੇ ਕਿ ਇਸ ਸੰਘਰਸ਼ ਨੂੰ ਇੱਥੋਂ ਕਿਵੇਂ ਅੱਗੇ ਲੈ ਕੇ ਜਾਣਾ, ਉਸ ਦੇ ਬਾਰੇ ਕੋਈ ਜਾਣਕਾਰੀ ਹੈ?
ਗਰੇਵਾਲ ਸਾਹਿਬ, ਸੰਯੁਕਤ ਕਿਸਾਨ ਮੋਰਚੇ ਦੀ ਇਸ ਸੰਬੰਧ ਦੇ ਵਿੱਚ ਕੁਝ ਮੈਂਬਰਾਂ ਨਾਲ ਮੇਰੀ ਗੱਲਬਾਤ ਵੀ ਹੋਈ ਸੀ, ਉਹਨਾਂ ਨੇ ਕਿਹਾ ਕਿ ਜੇ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਹੀ ਜਿੰਨੇ ਆ ਜਥੇਬੰਦੀਆਂ 31-32 ਬੈਠੀਆਂ ਨੇ ਉਹਨਾਂ ਵੱਲੋਂ ਇੱਕ ਸਾਂਝੇ ਤੌਰ ਤੇ ਮੀਟਿੰਗ ਕੀਤੀ ਜਾਏਗੀ, ਉਸ ਤੋਂ ਬਾਅਦ ਜਿਹੜਾ ਐਲਾਨ ਕੀਤਾ ਜਾਏਗਾ। ਪਰ ਇਹ ਬਿਲਕੁਲ ਕਲੀਅਰ ਹੈ ਜਿਹੜੇ ਵੱਡੇ ਐਲਾਨ ਆਉਣੇ ਨੇ ਉਹਨਾਂ ਦੇ ਵਿੱਚ ਵੱਡਾ ਐਲਾਨ ਇਹੋ ਹੀ ਹੈ ਜਿਸ ਤਰ੍ਹਾਂ ਉਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਕੀਤਾ ਸੀ, ਠੀਕ ਉਸੇ ਤਰ੍ਹਾਂ ਇਲੈਕਸ਼ਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਖਾਸ ਕਰਕੇ ਪੰਜਾਬ, ਹਰਿਆਣਾ ਤੇ ਯੂਪੀ ਤੋਂ ਵੀ ਜਿਹੜੇ ਕਿਸਾਨ ਨੇ ਉਹ ਸਾਰੇ ਹਲਕਿਆਂ ਦੇ ਵਿੱਚ ਬੀਜੇਪੀ ਦੇ ਖਿਲਾਫ਼ ਹੈ ਜਿਹੜਾ ਉੱਥੇ ਰੋਸ ਪ੍ਰਦਰਸ਼ਨ ਕਰਨਗੇ ਔਰ ਉਹਨਾਂ ਦੀਆਂ ਨਾਕਾਮੀਆਂ ਔਰ ਕਿਸਾਨਾਂ ਦੇ ਜਿਹੜੇ ਕਿਸਾਨ ਮਾਰੂ ਬਿੱਲ ਨੇ ਜਿਹੜੇ 3 ਖੇਤੀ ਬਿੱਲ ਉਹਨਾਂ ਬਾਰੇ ਵੀ ਪ੍ਰਚਾਰ ਕਰਨਗੇ। ਸੋ ਉਹਨਾਂ ਦਾ ਟਾਰਗੇਟ ਇਹ ਨਹੀਂ ਹੈ ਕਿ ਕਿਸੇ ਇੱਕ ਪਾਰਟੀ ਦੀ ਸਪੋਰਟ ਕਰਨਗੇ, ਪਰ ਉਹ ਕਹਿੰਦੇ ਕਿ ਅਸੀਂ ਬੀਜੇਪੀ ਦੇ ਆਗੂਆਂ ਨੂੰ ਮਿਸ ਕੇ ਹਰਾਵਾਂਗੇ ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਪ੍ਰਚਾਰ ਕਰਕੇ ਹਰਾਇਆ।
ਅੰਤ ਵਿੱਚ ਸਿੱਧੂ ਦਾ ਕਾਫਲਾ ਕਿਵੇਂ ਰਿਹਾ? ਸਿੱਧੂ ਦਾ ਜਿਹੜਾ ਪ੍ਰੋਟੈਸਟ ਕਰਨਾ ਸੀ ਯੂਪੀ ਜਾਣਾ ਸੀ, ਉਹਨੇ ਉਹ ਕਿਸ ਤਰ੍ਹਾਂ ਰਿਹਾ?
ਗਰੇਵਾਲ ਸਾਹਿਬ, ਨਵਜੋਤ ਸਿੰਘ ਸਿੱਧੂ ਦਾ ਕਾਫਲਾ ਸਵੇਰੇ 10:30-11 ਦੇ ਵਿੱਚ ਮੋਹਾਲੀ ਜ਼ਿਲ੍ਹੇ ਤੋਂ ਸ਼ੁਰੂ ਹੋਇਆ ਔਰ ਉਸ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਪਟਿਆਲਾ ਆਪਣੇ ਘਰ ਤੋਂ ਤੁਰਦੇ ਆ ਤਾਂ ਰਾਹ 'ਚ ਉਹਨਾਂ ਨੂੰ ਕਾਲੇ ਝੰਡੇ 20 ਕਿਸਾਨਾਂ ਵੱਲੋਂ ਦਿਖਾਏ ਗਏ ਨੇ। ਉਸ ਤੋਂ ਬਾਅਦ ਉਹਨਾਂ ਦਾ ਕਾਫਲਾ ਜਿਹੜਾ ਉਹ ਪਟਿਆਲੇ ਪਹੁੰਚਦਾ, ਪਟਿਆਲੇ ਤੋਂ ਕਾਫਲੇ ਦੇ ਰੂਪ 'ਚ ਜਦੋਂ ਉਹ ਜਾਂਦੇ ਨੇ ਤਾਂ ਯੂਪੀ ਬਾਰਡਰ ਤੇ ਰੋਕ ਲਿਆ ਜਾਂਦਾ ਔਰ ਪੁਲਿਸ ਅਧਿਕਾਰੀਆਂ ਨਾਲ ਇਸ ਮੌਕੇ ਤਿੱਖੀ ਬਹਿਸ ਵੀ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਦੀ ਤੇ ਨਵਜੋਤ ਸਿੰਘ ਸਿੱਧੂ ਸਮੇਤ ਉਹਨਾਂ ਦੇ ਕਾਫਲੇ 'ਚ ਸ਼ਾਮਲ ਕਈ ਮੰਤਰੀਆਂ ਤੇ ਵਿਧਾਇਕਾਂ ਨੂੰ ਪੁਲਿਸ ਵੱਲੋਂ ਹਿਰਾਸਤ ਚ ਲਿਆ ਗਿਆ। ਉਹਨਾਂ ਨੂੰ ਹਿਰਾਸਤ ਚ ਲੈਣ ਤੋਂ ਬਾਅਦ ਸਹਾਰਨਪੁਰ ਦੇ ਸਰਸਾਵਾ ਥਾਣੇ ਚ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਹਿਰਾਸਤ ਚ ਰੱਖਿਆ ਗਿਆ। ਸਿੱਧੂ ਨਾਲ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਹਿਰਾਸਤ ਦੇ ਵਿੱਚ ਹੀ ਰੱਖਿਆ ਗਿਆ। ਉਧਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਅਸੀਂ 5 ਤੋਂ ਵੱਧ ਲੋਕਾਂ ਨੂੰ ਅੱਗੇ ਜਾਣ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਅਸੀਂ ਨਵਜੋਤ ਸਿੱਧੂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜ਼ਿਆਦਾ ਲੋਕਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ 5 ਤੋਂ ਵੱਧ, ਜਿਸ ਕਾਰਨ ਉੱਤਰ ਪ੍ਰਦੇਸ਼ ਪੁਲਿਸ ਨੇ ਕਾਂਗਰਸ ਦੇ ਨੇਤਾਵਾਂ ਨੂੰ ਹਿਰਾਸਤ 'ਚ ਲਿਆ। ਸਾਰੇ ਕਾਂਗਰਸੀ ਨੇਤਾਵਾਂ ਨੂੰ ਸਰਸਾਵਾਂ ਥਾਣੇ 'ਚ ਹੀ ਲਿਜਾਇਆ ਗਿਆ। ਉੱਧਰ ਸਿੱਧੂ ਨੇ ਕਿਹਾ ਕਿ ਇਨਸਾਫ ਮੰਗਣ 'ਤੇ ਉੱਤਰ ਪ੍ਰਦੇਸ਼ ਪੁਲਿਸ ਪਰੇਸ਼ਾਨ ਕਰ ਰਹੀ ਹੈ ਤੇ ਕਿਸਾਨਾਂ ਨੂੰ ਕੁਚਲਣ ਵਾਲੇ ਸ਼ਰੇਆਮ ਘੁੰਮ ਰਹੇ ਨੇ। ਇਹ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ
ਜੀ। ਗਰੇਵਾਲ ਸਾਹਿਬ, ਅੱਛਾ, ਇੱਕ ਹੋਰ ਭਾਜਪਾ ਆਗੂ ਨਾਇਬ ਸਿੰਘ ਸੈਣੀ ਵੱਲੋਂ ਇੱਕ ਕਿਸਾਨ ਨੂੰ ਪੇਟ ਮਾਰ ਕੇ ਜ਼ਖਮੀ ਕੀਤਾ ਗਿਆ, ਇਹ ਕੀ ਮਾਮਲਾ ਹੈ?
ਗਰੇਵਾਲ ਸਾਹਿਬ, ਇਹਦੀ ਬਰੀਫ ਮੇਰੇ ਕੋਲ ਅਪਡੇਟ ਨਹੀਂ ਹੈਗੀ, ਮੈਂ ਵੀ ਸੋਸ਼ਲ ਮੀਡੀਆ ਤੋਂ ਹੀ ਇੱਕ ਆਈ ਸੀ।
ਜਿਹੜੇ ਪਿੰਡ ਦੇ ਵਿੱਚ ਇਹ ਹਾਦਸਾ ਵਾਪਰਿਆ ਤੇ ਕੁਝ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸੀਗੇ ਕਿਸਾਨ, ਅਤੇ ਉਹਨਾਂ ਦੇ ਕੋਲ ਦੀ ਲੰਘ ਦੇ ਜਿਹੜੇ ਇੱਕ ਨਾਇਬ ਸਿੰਘ ਸੈਣੀ ਹੈ ਭਾਜਪਾ ਆਗੂ, ਉਹਨਾਂ ਨੇ ਇੱਕ ਕਿਸਾਨ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਅਤੇ ਮੇਰਾ ਖਿਆਲ ਉਹਨੂੰ ਮੁਆਵਜ਼ਾ ਦੇਣ ਦੀ ਵੀ ਗੱਲ